ਬਾਬਾ ਰਾਮ ਰਾਏ ਜੀ ਦੇ ਮਨ ਭਾਉਂਦੀ ਹੋਈ ਹੈ। ਬਾਦਸ਼ਾਹ ਔਰੰਗਜ਼ੇਬ ਨੇ ਰਾਮ ਰਾਏ ਦੀ ਸਿਖਾਵਤ ਨੂੰ ਸਿੱਖ ਕੇ ਜੈਪੁਰ ਰਿਆਸਤ ਦੇ ਰਾਜੇ ਰਾਜੇ ਜੈ ਸਿੰਘ ਦੀ ਡਿਊਟੀ ਲਾਈ ਹੈ ਕਿ ਤੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਵਿਖੇ ਬੁਲਾ, ਆਪਾਂ ਸਾਰੇ ਉਹਨਾਂ ਦੇ ਦਰਸ਼ਨ ਪਰਸਾਂਗੇ। ਰਾਜਾ ਜੈ ਸਿੰਘ ਜੀ ਭਾਵਨਾ ਰੱਖ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਸ਼ਰਧਾ ਰੱਖ ਕੇ ਇਹਨੇ ਆਪਣੇ ਇੱਕ ਪ੍ਰਧਾਨ ਵਜ਼ੀਰ ਨੂੰ ਗੁਰੂ ਸਾਹਿਬ ਜੀ ਵੱਲ ਭੇਜਿਆ, ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਕੇ ਕਿ ਜੇ ਸਤਿਗੁਰੂ ਜੀ ਪਾਲਕੀ ਵਿੱਚ ਸਵਾਰ ਹੋ ਕੇ ਆਉਣਾ ਚਾਹੁਣ ਤਾਂ ਪਾਲਕੀ ਭੇਜੀ ਹੈ, ਜੇ ਰੱਥ ਤੇ ਸਵਾਰ ਹੋ ਕੇ ਆਉਣਾ ਚਾਹੁਣ ਤੇ ਰੱਥ ਵੀ ਭੇਜੀ ਬੜੀ ਸੁੰਦਰ, ਤੇ ਜੇ ਗੁਰੂ ਸਾਹਿਬ ਜੀ ਹਾਥੀ ਤੇ ਸਵਾਰ ਹੋ ਕੇ ਆਉਣਾ ਚਾਹੁਣ ਤਾਂ ਹਾਥੀ ਭੇਜਿਆ। ਉਸ ਵੇਲੇ ਦੀਆਂ ਜਿੰਨੀਆਂ ਸਵਾਰੀਆਂ ਸਨ ਉਹ ਸਾਰੀਆਂ ਸਵਾਰੀਆਂ ਭੇਜੀਆਂ ਹਨ। ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਪਿਟਾਵਾਂ, ਪਸ਼ਮੀਨੇ ਦੇ ਕੱਪੜੇ, ਰੇਸ਼ਮ ਦੇ ਥਾਨ, ਇਹਦੇ ਤੋਂ ਇਲਾਵਾ ਬਹੁਤ ਸਾਰੀ ਮਾਇਆ, ਗਹਿਣੇ, ਸ਼ਬਜ ਪੰਨੇ, ਹੀਰੇ ਮੋਤੀ ਵੀ ਸਤਿਗੁਰੂ ਜੀ ਦੇ ਚਰਨਾਂ ਚ ਭੇਜੇ ਨੇ। ਔਰ ਉਸ ਪ੍ਰਧਾਨ ਵਜ਼ੀਰ ਨੂੰ ਇਹ ਕਹਿ ਕੇ ਭੇਜਿਆ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਸਾਡੇ ਵੱਲੋਂ ਬੇਨਤੀ ਕਰਨੀ, ਜਿਵੇਂ ਉਹ ਖੁਸ਼ ਹੋ ਕੇ ਪ੍ਰਸੰਨ ਹੋ ਕੇ ਆਉਣ ਓਦਾਂ ਉਹਨਾਂ ਨੂੰ ਲੈ ਕੇ ਆਉਣਾ, ਵੇਖੀ ਕਿਤੇ ਗੁਰੂ ਸਾਹਿਬ ਨਾਰਾਜ਼ ਨਾ ਹੋ ਜਾਣ ਕਿਸੇ ਗੱਲੇ, ਉਹਨਾਂ ਦੀਆਂ ਖੁਸ਼ੀਆਂ ਲੈਣੀਆਂ। ਬਾਬੇ ਰਾਮ ਰਾਏ ਨੂੰ ਪਤਾ ਲੱਗਾ ਕਿ ਰਾਜੇ ਜੈ ਸਿੰਘ ਨੇ ਇੰਨੀ ਸ਼ਰਧਾ ਕੀਤੀ ਹੈ, ਤੋ ਰਾਮ ਰਾਏ ਦੇ ਮਨ ਚ ਇਸ ਗੱਲ ਦਾ ਫਿਕਰ ਪੈ ਗਿਆ ਕਿ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆ ਗਏ ਕਿਤੇ ਉਹਨਾਂ ਦੀ ਚੜ੍ਹਦੀ ਕਲਾ ਮੇਰੇ ਨਾਲੋਂ ਜ਼ਿਆਦਾ ਨਾ ਹੋ ਜਾਏ। ਰਾਜਾ ਜੈ ਸਿੰਘ ਵੀ ਉਹਨਾਂ ਦਾ ਹਮਾਇਤੀ ਹੈ, ਪੱਖੀ ਹੈ, ਬਾਦਸ਼ਾਹ ਕੋਲ ਉਹਨਾਂ ਦੀ ਸਿਫਤ ਕਰਕੇ ਉਹਨਾਂ ਨੂੰ ਜ਼ਿਆਦਾ ਵਡਿਆ ਨਾ ਦੇਵੇ, ਮੇਰੀ ਉਪਮਾ ਘੱਟ ਨਾ ਜਾਏ। ਮੈਂ ਤਾਂ ਉਹਨਾਂ ਦੇ ਵਿਗਾੜ ਲਈ ਉਹਨਾਂ ਨੂੰ ਇੱਥੇ ਬੁਲਾ ਰਿਹਾ ਸੀ, ਪਰ ਕਿਤੇ ਉਲਟਾ ਮੇਰਾ ਵਿਗਾੜ ਨਾ ਹੋ ਜਾਏ। ਸੁਭਾਵਕ ਹੈ, ਰਾਮ ਰਾਏ ਦੀਵਾ ਹੈ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੂਰਜ ਦੇ ਪ੍ਰਕਾਸ਼ ਵਾਂਗਰ ਨੇ। ਹੁਣ ਫਿਕਰ ਤਾਂ ਪੈਣਾ ਸੁਭਾਵਕ ਸੀ ਰਾਮ ਰਾਏ ਨੂੰ ਵੀ, ਜੇ ਆ ਗਏ ਤੇ ਮੇਰਾ ਕੀ ਬਣੇਗਾ। ਕਹਿੰਦਾ ਨਾ ਹੀ ਆਉਣ ਦਿੱਲੀ ਤੇ ਚੰਗਾ, ਉਧਰ ਜੰਗਲ ਦੇ ਇਲਾਕੇ ਚ ਚਲੇ ਜਾਣ ਜਿੱਧਰ ਪਾਣੀ ਦੀ ਕਿੱਲਤ ਹੈ, ਲੋਕ ਆਪੇ ਉਹਨਾਂ ਕੋਲ ਜਾਣਾ ਘੱਟ ਜਾਣਗੇ, ਮੇਰੀ ਇਹਦੇ ਚ ਵਡਿਆਈ ਹੋਵੇਗੀ, ਦਿੱਲੀ ਨਾ ਆਉਣ ਤੇ ਚੰਗੀ ਗੱਲ ਹੈ। ਪਹਿਲਾਂ ਆਪ ਹੀ ਰਾਮ ਰਾਏ ਨੇ ਬਾਦਸ਼ਾਹ ਨੂੰ ਸਿਖਾ ਕੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਉਣ ਦਾ ਪ੍ਰਬੰਧ ਕੀਤਾ ਹੈ। ਹੁਣ ਜੇ ਸਤਿਗੁਰੂ ਜੀ ਦਿੱਲੀ ਵਾਲੇ ਪਾਸੇ ਆਉਣ ਨੂੰ ਤਿਆਰੀ ਹੋਣ ਲੱਗੀ ਹੈ, ਤਾਂ ਰਾਮ ਰਾਏ ਦੇ ਮਨ ਵਿੱਚ ਇਸ ਗੱਲ ਦਾ ਫਿਕਰ ਪੈ ਗਿਆ ਵੀ ਨਾ ਹੀ ਆਉਣ ਤੇ ਚੰਗਾ। ਆਓ, ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਉਹ ਪ੍ਰਧਾਨ ਵਜ਼ੀਰ, ਜਿਹਨੂੰ ਬੜੀ ਸ਼ਰਧਾ ਤੇ ਭਾਵਨਾ ਸਹਿਤ ਰਾਜੇ ਜੈ ਸਿੰਘ ਨੇ ਭੇਜਿਆ ਸਤਿਗੁਰਾਂ ਦੇ ਚਰਨਾਂ ਚ, ਕਿਵੇਂ ਗੁਰੂ ਚਰਨਾਂ ਚ ਪਹੁੰਚ ਰਿਹਾ ਉਹ ਸਰਵਣ ਕਰੀਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਜੈਪੁਰ ਪਤੀ ਪ੍ਰਧਾਨ ਨਿਜ ਪਠਿਓ ਪਰਿਓ ਮਗ ਮਾਏ।
ਰਾਜੇ ਜੈ ਸਿੰਘ ਦਾ ਉਹ ਪ੍ਰਧਾਨ ਵਜ਼ੀਰ ਜਿਹਨੂੰ ਰਾਜੇ ਜੈ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਜਿਆ, ਉਹ ਚੱਲ ਪਿਆ ਦਿੱਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਿਆ, ਔਰ ਰਸਤੇ ਵਿੱਚ ਬੜੀ ਭਾਵਨਾ ਨਾਲ ਗੁਰੂ ਤੇ ਸ਼ਰਧਾ ਧਾਰਨ ਕਰਕੇ ਤੁਰਿਆ ਜਾ ਰਿਹਾ।
ਸਨੇ ਸਨੇ ਪੁਰ ਗ੍ਰਾਮ ਲੰਘ ਸਤਿਗੁਰ ਮਿਲਨ ਵਾਹੇ।
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿੱਚ ਬਹੁਤ ਸਾਰੇ ਪਿੰਡਾਂ, ਸ਼ਹਿਰਾਂ ਤੇ ਨਗਰਾਂ ਨੂੰ ਜੋ ਦਿੱਲੀ ਤੋਂ ਕੀਰਤਪੁਰ ਸਾਹਿਬ ਦੇ ਵਿਚਾਲੇ ਰਸਤੇ ਵਿੱਚ ਆਉਂਦੇ ਨੇ, ਉਹਨਾਂ ਨਗਰਾਂ ਨੂੰ ਲੰਘਦਾ ਹੋਇਆ ਇਹ ਵਜ਼ੀਰ ਚੱਲ ਕੇ ਸਤਿਗੁਰਾਂ ਵੱਲ ਵੱਧ ਰਿਹਾ, ਔਰ ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਉਮਾ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਹੈ, ਕਿਉਂਕਿ ਇਹ ਵੀ ਧਾਰਮਿਕ ਖਿਆਲਾਂ ਵਾਲਾ ਵਜ਼ੀਰ ਸੀ। ਰਾਜੇ ਜੈ ਸਿੰਘ ਨੇ ਵੀ ਇਹੋ ਜਿਹੇ ਵਜ਼ੀਰ ਦੀ ਚੋਣ ਕੀਤੀ ਹੈ ਸਤਿਗੁਰਾਂ ਕੋਲ ਭੇਜਣ ਲਈ, ਜਿਹੜਾ ਵਜ਼ੀਰ ਭਾਵਨਾ ਵਾਲਾ ਸੀ, ਸਿਆਣਾ ਸੀ, ਸ਼ਰਧਾ ਵਾਲਾ ਸੀ। ਇਸ ਕਰਕੇ ਇਸ ਵਜ਼ੀਰ ਦੇ ਮਨ ਵਿੱਚ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਜਾਣ ਦੀ ਬੜੀ ਇੱਛਾ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਦਾ ਔਰ ਉਹਨਾਂ ਨੂੰ ਮਿਲਣ ਦਾ ਬੜਾ ਭਾਰੀ ਉਮਾ ਹੈ।
ਜੋ ਪਈ ਕੀਰਤਪੁਰ ਮੈਂ ਪਹੁੰਚਿਓ ਜਾਏ।
ਚੱਲਦਾ ਚੱਲਦਾ ਪ੍ਰਧਾਨ ਵਜ਼ੀਰ ਸ੍ਰੀ ਕੀਰਤਪੁਰ ਸਾਹਿਬ, ਸਤਿਗੁਰਾਂ ਦੀ ਪਵਿੱਤਰ ਨਗਰੀ, ਬਾਬਾ ਗੁਰਦਿੱਤਾ ਜੀ ਦੀ ਵਸਾਈ, ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨਾਲ ਵਸਾਈ ਹੋਈ ਇਹ ਨਗਰੀ ਹੈ। ਇਹਦਾ ਪੁਰਾਣਾ ਨਾਂ ਜਿਹੜਾ ਉਹ ਕੀਰਤਨਪੁਰ ਸਾਹਿਬ ਹੈ, ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੈਠ ਕੇ ਕੀਰਤਨ ਕੀਤਾ ਹੈ। ਇਸ ਕਰਕੇ ਇਸ ਜਗ੍ਹਾ ਦਾ ਨਾਮ ਕੀਰਤਨਪੁਰ ਸਾਹਿਬ ਵੀ ਪੁਰਾਣਾ ਰਿਹਾ। ਸਹਿਜੇ ਸਹਿਜੇ ਨਾਮ ਬਦਲ ਕੇ ਕੀਰਤਨਪੁਰ ਤੋਂ ਕੀਰਤਪੁਰ ਸਾਹਿਬ ਪ੍ਰਸਿੱਧ ਹੋਇਆ। ਸੋ ਐਸੀ ਇਹ ਜੋ ਪਵਿੱਤਰ ਨਗਰੀ ਕੀਰਤਪੁਰ ਸਾਹਿਬ ਹੈ, ਉਸ ਨਗਰੀ ਵਿੱਚ ਪ੍ਰਧਾਨ ਪਹੁੰਚਿਆ ਹੈ।
ਕਰਿਓ ਸਿਵਰ ਜੇ ਨਰ ਸਮਦਾਏ,
ਇਹਦੇ ਨਾਲ ਜਿੰਨੇ ਇਹਦੇ ਲੋਕ ਆਏ ਸਨ, ਸੇਵਾਦਾਰ ਆਏ ਸਨ, ਅਹਿਲਕਾਰ ਆਏ ਸਨ, ਉਹਨਾਂ ਸਾਰਿਆਂ ਨੇ ਰਲ ਕੇ ਜਿੱਥੇ ਇਹਨਾਂ ਨੂੰ ਵਧੀਆ ਜਗ੍ਹਾ ਮਿਲੀ, ਕੀਰਤਪੁਰ ਸਾਹਿਬ 'ਚ ਚੰਗਾ ਟਿਕਾਣਾ ਮਿਲਿਆ, ਉੱਥੇ ਇਹਨਾਂ ਨੇ ਸਿਵਰ ਕੀਤਾ, ਡੇਰਾ ਕੀਤਾ ਹੈ।
ਸ਼੍ਰੀ ਸਤਿਗੁਰ ਟਿਕ ਜਬ ਸੁਧ ਗਏ,
ਇੱਧਰ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਖਬਰ ਭੇਜ ਦਿੱਤੀ ਕਿ ਅਸੀਂ ਆਏ। ਆਪਣੇ ਆਉਣ ਦੀ ਖਬਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਭੇਜੀ, ਮਹਾਰਾਜ ਜੀ ਨੂੰ ਜਦੋਂ ਇਹਨਾਂ ਦੇ ਆਉਣ ਦੀ ਖਬਰ ਹੋਈ,
ਭੋਜਨ ਪਟਿਓ ਦੇਗ ਕੋ ਜਸ ਹੋਈ,
ਸਤਿਗੁਰਾਂ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਭੇਜਿਆ ਇਹਨਾਂ ਵਾਸਤੇ ਕਿ ਦੂਰੋਂ ਚੱਲ ਕੇ ਆਏ ਨੇ, ਹੁਣ ਆਪਣਾ ਪ੍ਰਸ਼ਾਦ ਪਾਣੀ ਕਿੱਥੇ ਤਿਆਰ ਕਰਨਗੇ, ਸਮਾਂ ਨਹੀਂ। ਤੋ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ, ਭਾਈ ਗੁਰੂ ਕੇ ਲੰਗਰਾਂ ਵਿੱਚੋਂ ਉਹਨਾਂ ਕੋਲ ਲੰਗਰ ਪਹੁੰਚਦਾ ਕਰੋ, ਤਾਂ ਜੋ ਸਾਰੇ ਲੰਗਰ ਛੱਕ ਕੇ ਤ੍ਰਿਪਤ ਹੋ ਜਾਣ। ਦੇਗ ਵਿੱਚੋਂ ਸਤਿਗੁਰਾਂ ਨੇ ਲੰਗਰ ਭੇਜਿਆ ਹੈ,
ਅਪਰ ਲਈ ਸੁਧ ਸਰਬ ਪ੍ਰਕਾਰ,
ਹੋਰ ਵੀ ਸਰਬ ਪ੍ਰਕਾਰ ਦੀ ਖਬਰ ਸਾਰ ਉਹਨਾਂ ਦੀ ਲਈ, ਉਹਨਾਂ ਨੂੰ ਜੋ ਜੋ ਕੁਝ ਚਾਹੀਦਾ ਸੀ ਸਤਿਗੁਰੂ ਜੀ ਨੇ ਹੁਕਮ ਕਰਕੇ ਸਾਰੀ ਸੁਧ ਸਾਰ ਉਹਨਾਂ ਦੀ ਸਾਰ ਸੰਭਾਲ ਲਈ ਹੈ।
ਖਾਨ ਪਾਨ ਜੇ ਤਕ ਵਿਵਹਾਰ,
ਖਾਨ ਪਾਨ ਦਾ ਜਿੰਨਾ ਵਿਵਹਾਰ ਹੈ, ਖਾਨ ਪਾਨ ਦੀ ਜਿਤਨੀ ਵਿਧੀ ਹੈ, ਜੋ ਜੋ ਕੁਝ ਚਾਹੀਦਾ ਸੀ ਉਹਨਾਂ ਨੂੰ ਰਹਿਣ ਵਾਸਤੇ, ਜੋ ਕੁਝ ਚਾਹੀਦਾ ਸੀ ਖਾਨ ਪਾਨ ਲਈ, ਜੋ ਕੁਝ ਚਾਹੀਦਾ ਸੀ ਉਹ ਸਭ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਕੋਲ ਪਹੁੰਚਦਾ ਕੀਤਾ ਹੈ।
ਕਰੀ ਬਿਤਾਵਨ ਸੁਧ ਸੋ ਰਾਤੀ,
ਸ਼ਾਮ ਦਾ ਸਮਾਂ ਸੀ, ਰਾਤ ਦਾ ਲੰਗਰ ਪ੍ਰਸ਼ਾਦਾ ਛੱਕ ਕੇ ਰਾਜੇ ਜੈ ਸਿੰਘ ਦੇ ਇਸ ਪ੍ਰਧਾਨ ਵਜ਼ੀਰ ਨੇ ਔਰ ਇਹਦੇ ਨਾਲ ਦੇ ਜਿੰਨੇ ਬੰਦੇ ਆਏ ਨੇ, ਅਹਿਲਕਾਰ ਆਏ ਨੇ, ਇਹਨਾਂ ਨੇ ਸੁੱਖ ਦੇ ਨਾਲ ਰਾਤ ਬਤੀਤ ਕੀਤੀ ਹੈ।
ਸੁਪਤੇ ਉੱਠੇ ਜਾ ਭਈ ਪਰਬਾਤੇ,
ਸੁੱਖ ਦੇ ਨਾਲ ਰਾਤ ਬਤੀਤ ਕੀਤੀ ਹੈ। ਅਗਲਾ ਦਿਨ ਚੜਿਆ, ਸੁਬਾ ਛੇਤੀ ਉੱਠੇ ਨੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਇਹਨਾਂ ਦੇ ਮਨ ਵਿੱਚ ਤਾਂਘ ਸੀ ਵੀ ਹੁਣ ਛੇਤੀ ਚੱਲ ਕੇ ਮਹਾਰਾਜ ਜੀ ਨੂੰ ਮਿਲੀਏ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਪਰਸੀਏ। ਇਸ ਕਰਕੇ ਸੁਬਾ ਛੇਤੀ ਇਹ ਪ੍ਰਧਾਨ ਵਜ਼ੀਰ ਤੇ ਦੇ ਨਾਲ ਦੇ ਜਿੰਨੇ ਆਦਮੀ ਨੇ ਉਹ ਸਾਰੇ ਸਵੇਰੇ ਛੇਤੀ ਉੱਠੇ ਹਨ।
ਸਕਲ ਸੋਜ ਯੁਤ ਕੀ ਨਿਸ਼ਨਾਨ,
ਸੋਚ ਸਹਿਤ ਇਹਨਾਂ ਨੇ ਇਸ਼ਨਾਨ ਪਾਨ ਕੀਤਾ ਹੈ।
ਕੋਸ਼ਿਸ਼ ਪੈਰੀ ਰੁਚ ਰਮਾ,
ਸੋਹਣੇ ਕੱਪੜੇ ਸੋਹਣੇ ਬਸਤਰ ਆਪਣੇ ਸਰੀਰ ਤੇ ਇਹਨਾਂ ਨੇ ਧਾਰਨ ਕੀਤੇ ਹਨ।
ਪੁਨੈ ਪਟਿਓ ਇੱਕ ਨਰ ਗੁਰ ਪਾਤ, ਕਰ ਜੋਰੇ ਪਾਕਤ ਅਰਦਾਸ,
ਫਿਰ ਇਹਨਾਂ ਨੇ ਆਪਣਾ ਇੱਕ ਸੇਵਕ ਸਤਿਗੁਰਾਂ ਕੋਲ ਭੇਜਿਆ, ਉਹਨੇ ਜਾ ਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੱਥ ਜੋੜੇ ਨੇ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਹੈ।
ਵੱਡ ਰਾਜਾ ਜੈ ਸਿੰਘ ਸਵਾਈ,
ਕਹਿਣ ਲੱਗਾ ਸਤਿਗੁਰੂ ਜੀ ਰਾਜਾ ਜੈ ਸਿੰਘ ਸਵਾਈ, ਜੋ ਜੈਪੁਰ ਰਾਜਪੂਤਾਨੇ ਦੀ ਰਿਆਸਤ ਹੈ, ਜੈਪੁਰ ਰਿਆਸਤ ਦਾ ਰਾਜਾ ਹੈ ਰਾਜਾ ਜੈ ਸਿੰਘ ਸਵਾਈ, ਜੋ ਬੜਾ ਵੱਡਾ ਰਾਜਾ ਹੈ।
ਜੈਪੁਰ ਕੋ ਪਤੀ ਬਿਦਤ ਮਹਾਏ,
ਜਿਹੜਾ ਜੈਪੁਰ ਦੇ ਰਾਜੇ ਕਰਕੇ ਸਾਰੇ ਜਗਤ ਵਿੱਚ ਪ੍ਰਸਿੱਧ ਹੈ ਜੈ ਸਿੰਘ ਸਵਾਈ, ਜੈਪੁਰ ਦੀ ਰਿਆਸਤ ਦਾ ਬੜਾ ਵੱਡਾ ਪ੍ਰਸਿੱਧ ਰਾਜਾ ਹੈ।
ਅਵਰੰਗ ਸ਼ਾਹ ਨਿਕਟ ਨਿਤ ਰਹੇ,
ਉਹਦਾ ਬਾਦਸ਼ਾਹ ਔਰੰਗਜ਼ੇਬ ਨਾਲ ਬੜਾ ਸਨੇਹ, ਉਹ ਹਰ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਨੇੜੇ ਰਹਿੰਦਾ ਹੈ, ਔਰੰਗਜ਼ੇਬ ਦੇ ਨਾਲ ਰਹਿੰਦਾ, ਉਹਦੀ ਸੰਗਤ ਕਰਦਾ।
ਅਨੇਕ ਨਰਨ ਕਾਰਜ ਨਿਰਭੈ,
ਅਨੇਕਾਂ ਲੋਕਾਂ ਦੇ ਕੰਮ ਸਵਾਰਦਾ, ਜਿਹੜੇ ਉਹਦੇ ਨਾਲ ਰਹਿੰਦੇ ਨੇ ਰਾਜੇ ਜੈ ਸਿੰਘ ਦੇ ਨਾਲ ਮਿੱਤਰਾਨਾ ਰੱਖਦੇ ਨੇ, ਉਹਨਾਂ ਦੇ ਕੰਮ ਕਹਿ ਕਹਿ ਕੇ ਬਾਦਸ਼ਾਹ ਨੂੰ ਸਵਾਰਦਾ। ਅਨੇਕਾਂ ਬਾਦਸ਼ਾਹ ਦੇ ਜਿਹੜੇ ਆਪਣੇ ਨਿੱਜੀ ਕੰਮ ਨੇ, ਉਹ ਕੰਮ ਵੀ ਰਾਜਾ ਜੈ ਸਿੰਘ ਹੀ ਕਰਦਾ। ਉੱਥੇ ਸਰਕਾਰੇ ਦਰਬਾਰੇ ਰਾਜੇ ਜੈ ਸਿੰਘ ਦੀ ਬਹੁਤ ਜ਼ਿਆਦਾ ਚੱਲਦੀ ਹੈ।
ਜਿਸਨੇ ਪਨੇ ਭੇਜਿਓ ਪ੍ਰਧਾਨ,
ਉਸ ਰਾਜੇ ਜੈ ਸਿੰਘ ਨੇ ਆਪਣਾ ਪ੍ਰਧਾਨ ਵਜ਼ੀਰ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ, ਬੇਨਤੀ ਨਾਮਾ ਦੇ ਕੇ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਹੈ।
ਆਇਓ ਕੀਰਤਪੁਰ ਥਾਨ,
ਕੱਲ ਰਾਤ ਨੂੰ ਇੱਥੇ ਆ ਗਏ ਸੀ ਕੀਰਤਪੁਰ ਸਾਹਿਬ ਦੇ ਵਿੱਚ, ਉਹਨਾਂ ਨੇ ਕੱਲ ਰਾਤ ਦਾ ਡੇਰਾ ਕੀਤਾ ਹੋਇਆ।
ਸਰਬ ਰੀਤ ਕੀ ਸੁਦ ਬਹੁ ਤੇਰੇ, ਗੁਰ ਕਰਤੇ ਹੋਈ ਬਡੇਰੇ।
ਸਰਬ ਰੀਤ ਕਰਕੇ ਜੋ ਜੋ ਕੁਝ ਉਹਨਾਂ ਨੂੰ ਚਾਹੀਦਾ ਸੀ ਖਾਣ ਪਾਣ ਵਾਸਤੇ ਆਰਾਮ ਕਰਨ ਵਾਸਤੇ, ਆਪ ਜੀ ਦੇ ਦਰੋਂ ਘਰੋਂ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋਇਆ। ਲੰਗਰ ਪ੍ਰਸ਼ਾਦਾ ਵੀ ਆਪ ਜੀ ਦੇ ਲੰਗਰਾਂ ਚੋਂ ਚਲਾ ਗਿਆ। ਫਿਰ ਮੰਜੇ ਬਿਸਤਰੇ ਆਦਿਕ ਜੋ ਕੁਝ ਵੀ ਚਾਹੀਦਾ ਸੀ ਉਹ ਆਪ ਜੀ ਦੇ ਲੰਗਰਾਂ ਦੇ ਵਿੱਚੋਂ ਨਾਲ ਆਪ ਜੀ ਦੇ ਦਰੋਂ ਘਰੋਂ ਸਾਰੀਆਂ ਵਸਤੂਆਂ ਪਹੁੰਚ ਗਈਆਂ। ਆਪ ਜੀ ਨੇ ਸੁੱਧ ਸਾਰ ਉਹਨਾਂ ਦੀ ਸਰਬ ਪ੍ਰਕਾਰ ਨਾਲ ਲੈ ਲਈ ਹੈ।
ਬਰਾਬਰ ਕੇ ਦਰਸ਼ਨ ਹੇਤ
ਤਿਆਰ ਬੈਠੇ ਨੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ। ਮਹਾਰਾਜ ਜੀ ਮੈਨੂੰ ਉਹਨਾਂ ਨੇ ਆਪ ਜੀ ਦੇ ਚਰਨਾਂ ਚ ਆਗਿਆ ਲੈਣ ਲਈ ਭੇਜਿਆ ਕਿ ਜੇ ਆਪ ਜੀ ਦੀ ਆਗਿਆ ਹੋਵੇ ਹੁਕਮ ਹੋਵੇ ਤੇ ਹੁਣ ਉਹ ਆਪ ਜੀ ਦੇ ਆ ਕੇ ਦਰਸ਼ਨ ਕਰਨਾ ਚਾਹੁੰਦੇ ਹਨ।
ਪੂਜਨ ਭੇਜਿਓ ਹੋਏ ਸੁਚੇਤ,
ਮਹਾਰਾਜ ਜੀ ਮੈਨੂੰ ਆਪ ਜੀ ਕੋਲ ਪੁੱਛਣ ਵਾਸਤੇ ਭੇਜਿਆ ਜੇ ਆਪ ਜੀ ਦੀ ਇਜਾਜ਼ਤ ਹੋਵੇ ਆਗਿਆ ਹੋਵੇ ਤੇ ਉਹ ਆ ਕੇ ਆਪ ਜੀ ਦੇ ਦਰਸ਼ਨ ਕਰ ਲੈਣ।
ਆਇਸ ਪਾਏ ਤੁਮਾਰੀ ਜਬੈ,
ਮਹਾਰਾਜ ਜੀ ਤੁਹਾਡੀ ਆਗਿਆ ਹੋਵੇਗੀ, ਤੁਹਾਡੀ ਆਗਿਆ ਤੋਂ ਬਿਨਾਂ ਕੁਝ ਨਹੀਂ, ਤੁਹਾਡੀ ਆਗਿਆ ਚਾਹੀਦੀ ਹੈ, ਆਪ ਜੀ ਦਾ ਹੁਕਮ ਚਾਹੀਦਾ ਹੈ। ਜੇ ਆਪ ਜੀ ਦੀ ਤੁਹਾਡੀ ਆਗਿਆ ਹੋਵੇਗੀ
ਕਰੇ ਸਫਲਤਾ ਆਪਣੀ ਤਬੈ,
ਫਿਰ ਉਹ ਆਪਣਾ ਆਪ ਤੁਹਾਡੇ ਚਰਨਾਂ ਚ ਭੇਟ ਕਰਕੇ ਆਪਣਾ ਆਉਣਾ ਸਫਲਾ ਕਰਨਗੇ। ਜੇ ਤੁਹਾਡੀ ਆਗਿਆ ਹੋਵੇਗੀ ਇਜਾਜ਼ਤ ਹੋਵੇਗੀ ਆਉਣ ਦੀ, ਫਿਰ ਉਹ ਆਪਣਾ ਆਪ ਤੁਹਾਡੇ ਚਰਨਾਂ ਵਿੱਚ ਭੇਟ ਕਰਕੇ ਸਫਲਾ ਕਰਨਗੇ।
ਸੁਣ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸੁਜਾਨਾ, ਅੰਤਰ ਜਾਮੀ ਕੀਨ ਬਖਾਨਾ।
ਸੁਣ ਕੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਬੜੇ ਸੁਜਾਨ ਹਨ, ਹਾਲਾਂਕਿ ਮੇਰੇ ਸਾਹਿਬ ਦੀ ਸਰੀਰ ਦੀ ਉਮਰਾਂ ਛੋਟੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਜੋਤ ਬੜੀ ਵੱਡੀ ਬਿਰਾਜਮਾਨ ਹੈ। ਸੁਭਾਅ ਬੜਾ ਗਹਿਰ ਗੰਭੀਰ ਹੈ ਬਾਲਾ ਪ੍ਰੀਤਮ ਸਤਿਗੁਰਾਂ ਦਾ। ਮਹਾਰਾਜ ਜੀ ਨੇ ਜਦੋਂ ਇਸ ਸੇਵਾਦਾਰ ਦੀ ਬੇਨਤੀ ਸੁਣੀ ਹੈ, ਸੁਣ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ,
ਪਾਛਲ ਪੈਰ ਦਿਵਸ ਕੇ ਆਵੋ।
ਮਹਾਰਾਜ ਜੀ ਕਹਿਣ ਲੱਗੇ ਭਾਈ ਹੁਣ ਨਹੀਂ, ਆ ਸ਼ਾਮ ਦੇ ਜਿਹੜਾ ਪਿਛਲਾ ਪਹਿਰ ਹੋਵੇਗਾ ਅੱਜ ਦਿਨ ਦਾ, ਪਿਛਲੇ ਪਹਿਰ ਦੇ ਜਦੋਂ ਸਾਡੇ ਦੀਵਾਨ ਸਜਣਗੇ ਉਦੋਂ ਕਹਿਣਾ ਵਜ਼ੀਰ ਸਾਹਿਬ ਨੂੰ ਕਿ ਉਹ ਤਾਂ ਚੱਲ ਕੇ ਆਉਣ,
ਸਤ ਸੰਗਤ ਕੋ ਦਰਸ਼ਨ ਪਾਵੋ।
ਸ਼ਾਮ ਦੇ ਸਮੇਂ ਪਿਛਲੇ ਪਹਿਰ ਜਦੋਂ ਸਾਡਾ ਦੀਵਾਨ ਸਜੇ ਉਦੋਂ ਚੱਲ ਕੇ ਆ ਜਾਣ ਤੇ ਸਾਰੀ ਸੰਗਤ ਦੇ ਦਰਸ਼ਨ ਕਰਨ। ਮਹਾਰਾਜ ਜੀ ਨੇ ਨਹੀਂ ਕਿਹਾ ਵੀ ਸਾਡੇ ਦਰਸ਼ਨ ਕਰਨ, ਵੇਖੋ ਸਤ ਸੰਗਤ ਕਿਹਾ ਕਿ ਉਸ ਵੇਲੇ ਜਿਹੜੀ ਸਤ ਸੰਗਤ ਹੋਵੇਗੀ ਉਹ ਸਤ ਸੰਗਤ ਦੇ ਆ ਕੇ ਦਰਸ਼ਨ ਕਰ ਲੈਣ, ਸ਼ਾਮ ਦੇ ਸਮੇਂ ਪਿਛਲੇ ਪਹਿਰ ਚੱਲ ਕੇ ਆ ਜਾਣ।
ਦੂਰ ਪੰਥ ਤੇ ਚੱਲ ਕਰ ਆਏ, ਬਿਸਰਾ ਮੈਂ ਸਭ ਬਿਦ ਸੁਖ ਪਾਏ।
ਮਹਾਰਾਜ ਜੀ ਕਹਿੰਦੇ ਬੜੀ ਦੂਰੋਂ ਚੱਲ ਕੇ ਆਏ ਨੇ, ਦਿੱਲੀ ਤੋਂ ਚੱਲ ਕੇ ਆਏ ਨੇ, ਹਲੇ ਤਾਂ ਉਹਨਾਂ ਦਾ ਥਕੇਵਾਂ ਹੀ ਨਹੀਂ ਉਤਰਿਆ ਹੋਣਾ, ਰਸਤੇ ਦੀ ਥਕਾਵਟ ਬੜੀ ਹੋ ਗਈ ਹੋਵੇਗੀ ਉਹਨਾਂ ਨੂੰ। ਉਹਨਾਂ ਨੂੰ ਕਹੋ ਵੀ ਅੱਜ ਦਿਨੇ ਆਰਾਮ ਕਰਨ, ਅੱਜ ਦਿਨੇ ਵਿਸ਼ਰਾਮ ਕਰਕੇ ਆਪਣੀ ਰਸਤੇ ਦੀ ਪੰਧ ਦੀ ਜਿਹੜੀ ਥਕਾਵਟ ਹੈ ਉਹਨੂੰ ਦੂਰ ਕਰ ਲੈਣ, ਥਕੇਵਾਂ ਦੂਰ ਕਰ ਲੈਣ। ਸ਼ਾਮ ਨੂੰ ਪਿਛਲੇ ਪਹਿਰ ਦਾ ਜਦੋਂ ਸਾਡਾ ਦੀਵਾਨ ਸਜੇਗਾ ਫਿਰ ਉਹ ਚੱਲ ਕੇ ਸਾਡੇ ਦਰਬਾਰ ਵਿੱਚ ਆ ਜਾਣ।
ਛੜੀਦਾਰ ਸੁਣ ਸਤਿਗੁਰ ਬਿਸੈ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਸਤਿਗੁਰਾਂ ਦੇ ਚੋਬਦਾਰ ਨੇ ਸੁਣਿਆ ਹੈ।
ਮਗਰੋਂ ਜਾਏ ਸੁਣਾਇਓ ਤਿਸੈ,
ਉਹ ਜਾ ਕੇ ਉਸ ਸੇਵਾਦਾਰ ਨੂੰ, ਜਿਹੜੇ ਸੇਵਾਦਾਰ ਨੇ ਆ ਕੇ ਬੇਨਤੀ ਕੀਤੀ ਹੈ ਉਹਨੂੰ ਜਾ ਕੇ ਚੋਬਦਾਰ ਨੇ ਹੁਕਮ ਸੁਣਾਇਆ ਸਤਿਗੁਰਾਂ ਦਾ ਵੀ ਇਸ ਵੇਲੇ ਦਰਸ਼ਨ ਨਹੀਂ ਹੋਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਜੋ ਨੇ ਉਹ ਸੰਧਿਆ ਸਮੇਂ ਹੋਣਗੇ। ਉਸ ਚੋਬਦਾਰ ਨੇ ਆ ਕੇ ਸੇਵਾਦਾਰ ਨੂੰ ਦੱਸਿਆ,
ਭਇਓ ਦਿਵਸ ਕੋ ਪਾਚਲ ਜਾਮ,
ਏਦਾਂ ਉਸ ਸੇਵਾਦਾਰ ਨੂੰ ਦੱਸ ਦਿੱਤਾ, ਉਹ ਵਾਪਸ ਚਲਾ ਗਿਆ। ਪ੍ਰਧਾਨ ਵਜ਼ੀਰ ਨੂੰ ਜਾ ਕੇ ਦੱਸਿਆ ਵੀ ਅੱਜ ਸਤਿਗੁਰਾਂ ਦਾ ਹੁਕਮ ਹੈ ਵੀ ਦਿਨੇ ਆਰਾਮ ਕਰੋ, ਸ਼ਾਮ ਨੂੰ ਤੁਹਾਨੂੰ ਦਰਸ਼ਨ ਦੇਵਾਂਗੇ, ਸ਼ਾਮ ਨੂੰ ਆ ਕੇ ਦਰਬਾਰ ਚ ਦਰਸ਼ਨ ਕਰ ਲੈਣਾ, ਸਾਰੀ ਸੰਗਤ ਦੇ ਦਰਸ਼ਨ ਕਰ ਲੈਣਾ। ਇੱਧਰ ਜਦੋਂ ਪਿਛਲੇ ਪਹਿਰ ਦਾ ਸਮਾਂ ਹੋਇਆ, ਸ਼ਾਮ ਦਾ ਸਮਾਂ ਹੋਇਆ, ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਦੇ ਸੇਵਾਦਾਰਾਂ ਨੂੰ ਆਪਣਿਆਂ ਸਿੱਖਾਂ ਨੂੰ ਮੁਖੀਏ ਸਿੱਖਾਂ ਨੂੰ ਹੁਕਮ ਕੀਤਾ ਹੈ
ਬੋਲੀ ਸਤਿਗੁਰ ਮੁਖਿਆ ਬੇਰਾਮ
ਜਿਹੜੇ ਸਤਿਗੁਰਾਂ ਦੇ ਮੁਖੀ ਸਿੱਖ ਨੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ
ਸਭਾ ਲਗਾਵਨ ਕੋ ਹਿਤ ਤਿਆਰੀ
ਮਹਾਰਾਜ ਜੀ ਨੇ ਹੁਕਮ ਕੀਤਾ ਬਈ ਸਭਾ ਲਗਾਓ ਦੀਵਾਨ ਸਜਾਓ ਸਾਡਾ ਸੰਧਿਆ ਵੇਲੇ ਦਾ ਸ਼ਾਮ ਦਾ ਦੀਵਾਨ ਸਜਾਓ
ਕਰਿਓ ਸ਼ੀਗਰ ਬੜ ਫਰਸ਼ ਸੁਧਾਰੇ
ਸ਼ੀਗਰ ਤਾਈ ਨਾਲ ਵਧੀਆ ਫਰਸ਼ ਗਲੀਚੇ ਦਰਬਾਰ ਦੇ ਵਿੱਚ ਸਜਾਓ ਦਰਬਾਰ ਦਾ ਇਹੋ ਜਿਹਾ ਸੋਹਣਾ ਦਰਬਾਰ ਸਜੇ ਕਿ ਜਿਸ ਦਰਬਾਰ ਸਜੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਹੋਵੇ
ਅਪਰ ਸਮਾਜ ਸੁਣਾਓ ਨੀਕੇ
ਹੋਰ ਵੀ ਸਾਰਾ ਸਾਜ ਸਮਾਜ ਜੋ ਕੁਝ ਚਾਹੀਦਾ ਹੈ ਉਹ ਚੰਗੀ ਤਰ੍ਹਾਂ ਬਣਾ ਕੇ ਤਿਆਰ ਕਰ ਦੋ
ਵਿਖਤ ਹੋਏ ਉਲਸਾਵਨ ਜੀ ਕੇ
ਇਹੋ ਜਿਹਾ ਦਰਬਾਰ ਸਜਾਓ ਕਿ ਜਿਹਨੂੰ ਵੇਖਦਿਆਂ ਮਨ ਚ ਖੁਸ਼ੀ ਹੋਵੇ ਮਹਾਰਾਜ ਜੀ ਕਹਿੰਦੇ ਸੋਹਣਾ ਦਰਬਾਰ ਸਜਾਓ ਸਾਡਾ ਸੋਹਣੇ ਫਰਸ਼ ਗਲੀਚੇ ਵਿਛਾਓ ਇਹੋ ਜਿਹਾ ਸੁੰਦਰ ਦਰਬਾਰ ਸਜੇ ਕਿ ਜਿਸ ਨੂੰ ਵੇਖ ਕੇ ਮਨ ਦੀ ਖੁਸ਼ੀ ਹੋਵੇ
ਸੁਣ ਸੇਵਕ ਸਮਦਾਏ ਸਿਦਾਏ
ਸਤਿਗੁਰਾਂ ਦੀ ਆਗਿਆ ਸੁਣ ਕੇ ਹੁਕਮ ਸੁਣ ਕੇ ਸੇਵਾਦਾਰ ਤਤ ਛਿਨ ਉਸੇ ਵਕਤ ਗਏ ਹਨ
ਸਭਾ ਸਦਨ ਸੁੰਦਰ ਸੁਧਰਾਏ
ਜਿੱਥੇ ਮਹਾਰਾਜ ਜੀ ਦੀ ਸਭਾ ਸਜਦੀ ਸੀ ਸੰਧਿਆ ਵੇਲੇ ਦਾ ਦੀਵਾਨ ਸਜਦਾ ਸੀ ਉੱਥੇ ਸਾਰੇ ਸੇਵਾਦਾਰ ਚੱਲ ਕੇ ਆਏ ਨੇ ਆ ਕੇ ਦੀਵਾਨ ਸਜਾਣ ਦੀ ਤਿਆਰੀ ਕੀਤੀ
ਬਣਿਓ ਚੰਦੋਆ ਚੱਲ ਰਜ਼ਰੇ
ਕਹਿੰਦੇ ਪਹਿਲਾਂ ਬੜਾ ਸੋਹਣਾ ਚੰਦੋਆ ਜਿਹਦੇ ਆਲੇ ਦੁਆਲੇ ਬੜੀ ਸੋਹਣੀ ਝਾਲਰ ਜ਼ਰੀਦਾਰ ਝਾਲਰ ਲਟਕਦੀ ਹੈ ਉਹ ਸੋਹਣੀ ਝਾਲਰ ਸਹਿਤ ਲਟਕਦਾ ਹੋਇਆ ਸੋਹਣਾ ਚੰਦੋਆ ਤਾਣਿਆ
ਜ਼ਰੀ ਨਗੋਂ ਤੇ ਸ਼ੋਭਤ ਖਰੀ
ਇਹਦੇ ਵਿੱਚ ਜ਼ਰੀ ਲੱਗੀ ਹੋਈ ਆ ਤੇ ਨਾਗ ਲੱਗੇ ਹੋਏ ਨੇ ਬੜੇ ਬੜੇ ਕੀਮਤੀ ਨਾਗ ਸਤਿਗੁਰੂ ਸੱਚੇ ਪਾਤਸ਼ਾਹ ਦੇ ਚੰਦੋਏ ਵਿੱਚ ਲੱਗੇ ਹੋਏ ਗੁਰੂ ਸਾਹਿਬ ਦੇ ਚੰਦੋਏ ਹੋਣੇ ਵੀ ਸੁੰਦਰ ਚਾਹੀਦੇ ਨੇ ਅੱਜ ਕੱਲ ਕਈ ਸਿੱਖ ਕਹਿਣ ਲੱਗ ਪੈਂਦੇ ਜੀ ਸਾਰਾ ਪੈਸਾ ਚੰਦੋਇਆਂ ਤੇ ਹੀ ਲਾਈ ਜਾ ਰਹੇ ਹੋ ਪਰ ਜਿਹੜਾ ਚੰਦੋਆ ਸਾਹਿਬ ਦੇ ਸੀਸ ਤੇ ਸਜੇ ਉਹ ਵੀ ਸੁੰਦਰ ਹੋਣਾ ਚਾਹੀਦਾ ਮਹਾਰਾਜ ਜੀ ਦਾ ਬਾਦਸ਼ਾਹ ਦਾ ਦਰਬਾਰ ਹੈ ਇਹ ਕੋਈ ਛੋਟਾ ਦਰਬਾਰ ਨਹੀਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਦਰਬਾਰ ਹੈ ਇਹਦੀ ਆਭਾ ਸੁੰਦਰ ਹੋਣੀ ਚਾਹੀਦੀ ਹੈ ਕਹਿੰਦੇ ਜਿਹੜਾ ਚੰਦੋਆ ਅੱਜ ਲਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਾਸਤੇ ਬੜਾ ਸੁੰਦਰ ਵਿੱਚ ਨਗ ਜੜੇ ਹੋਏ ਬੜੇ ਸੋਭ ਰਹੇ ਨੇ ਸੋਭਨੀਕ ਹੋ ਰਹੇ ਨੇ
ਹਰੀ ਚੋਭ ਚਿਤਰਤ ਮੈਂ ਚਾਰੂ
ਤੇ ਚੋਭਦਾਰ ਖੜੇ ਨੇ ਤੇ ਜਿਹੜੀਆਂ ਚੋਭਾਂ ਉਹਨਾਂ ਨੇ ਫੜੀਆਂ ਹੋਈਆਂ ਨੇ ਹੱਥਾਂ ਵਿੱਚ ਆ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੋ ਸਜਦਾ ਆ ਜਲੋ ਸਜੇ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਨੇ ਉਸ ਦਿਨ ਦੋ ਚੋਭਦਾਰ ਚੋਭਾ ਫੜ ਕੇ ਸੱਜੇ ਖੱਬੇ ਖੜੇ ਸਨ ਏਦਾਂ ਸਤਿਗੁਰਾਂ ਦਾ ਜਦੋਂ ਦਰਬਾਰ ਸਜਦਾ ਸੀ ਦੋ ਚੋਭਦਾਰ ਮਹਾਰਾਜ ਜੀ ਦੇ ਸੱਜੇ ਖੱਬੇ ਚੋਭਾ ਲੈ ਕੇ ਖਲੋਂਦੇ ਉਹ ਚੋਭਾ ਸੋਨੇ ਦੀਆਂ ਬਣੀਆਂ ਹੋਈਆਂ ਇਹੋ ਜਿਹੀਆਂ ਸੁੰਦਰ ਉਹਨਾਂ ਤੇ ਚਿੱਤਰਕਾਰੀ ਕੀਤੀ ਹੋਈ ਬੜੀ ਸੋਹਣੀ ਚਿੱਤਰਤ ਨਾਲ ਚਿੱਤਰਕਾਰੀ ਕੀਤੀ ਹੋਈ ਹੈ
ਚਾਰ ਔਰ ਚਮਕਤ ਗਚਕਾਰ
ਕਹਿੰਦੇ ਚਾਰੇ ਪਾਸੇ ਗਚਕਾਰ ਕੀਤਾ ਹੋਇਆ ਸੋਨੇ ਦਾ ਸੁਨਹਿਰੀ ਕੰਮ ਕੀਤਾ ਹੋਇਆ ਚਮਕਦਾ ਹੈ
ਸੁੰਦਰ ਫਰਸ਼ ਮਖਮਲੀ ਜੋਆ
ਬੜਾ ਸੋਹਣਾ ਫਰਸ਼ ਵਿਛਾਇਆ ਥੱਲੇ ਜਿਹੜਾ ਫਰਸ਼ ਜਿਹਨੂੰ ਗਲੀਚੇ ਕਹਿੰਦੇ ਨੇ ਉਹ ਫਰਸ਼ ਗਲੀਚੇ ਬੜੇ ਸੁੰਦਰ ਵਿਛਾਏ ਨੇ ਮਖਮਲੀ ਵਿਛਾਉਣਾ ਮਹਾਰਾਜ ਜੀ ਵਾਸਤੇ ਵਿਛਾਇਆ ਹੈ
ਰੱਖੇ ਉਪਾਵਨ ਜਿਨ ਜਿਨ ਜੁਵਾ
ਤੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਸਤਿਗੁਰਾਂ ਦਾ ਦਰਬਾਰ ਸਜਿਆ ਸਭ ਦੇ ਮਨ ਚ ਖੁਸ਼ੀ ਹੈ ਸਭ ਦੇ ਮਨ ਚ ਵਿਗਾਸ ਖੇੜਾ ਤੇ ਖੁਸ਼ੀਆਂ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ
ਰਾਜ ਸਮਾਜ ਸਰਬੀ ਬਣਿਓ
ਕਹਿੰਦੇ ਜਿਵੇਂ ਕਿਸੇ ਬਾਦਸ਼ਾਹ ਦੇ ਰਾਜੇ ਦਾ ਦਰਬਾਰ ਸਜਦਾ ਨਾ ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਸਜਿਆ ਹੈਣ ਵੀ ਮੇਰੇ ਸਾਹਿਬ ਰਾਜਿਆਂ ਦੇ ਰਾਜੇ ਦੁਨੀਆਂ ਦੇ ਰਾਜੇ ਬਾਦਸ਼ਾਹ ਤਾਂ ਕੁਝ ਵੀ ਨਹੀਂ ਕਲਗੀਧਰ ਜੀ ਦੇ ਬਚਨ ਨੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ ਤੁਮ ਹੋ ਸਭ ਰਾਜਨ ਕੇ ਰਾਜਾ ਮਹਾਰਾਜ ਜੀ ਰਾਜਿਆਂ ਦੇ ਰਾਜੇ ਹਨ ਰਾਜਾਨ ਰਾਜ ਕਹਿੰਦੇ ਜਿਵੇਂ ਕਿਸੇ ਰਾਜੇ ਦਾ ਬਾਦਸ਼ਾਹ ਦਾ ਦਰਬਾਰ ਸਜਦਾ ਹੈ ਏਦਾਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ
ਚਾਰੇ
ਪਾਸਿਓਂ ਕਹਿੰਦੇ ਘਰ ਬੜਾ ਸੋਹਣਾ ਸਜਾਇਆ ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਕੰਧਾਂ ਦੀਵਾਰਾਂ ਤੇ ਲਾਈਆਂ ਹੋਈਆਂ, ਗਹਿ ਗੱਚ ਕੀਤੀ ਹੋਈ ਹੈ ਸੁਗੰਧੀ ਨਾਲ ਸਾਰੀ ਸਭਾ। ਕਿਤੇ ਕੇਸਰ ਦਾ ਛਿੜਕਾਵ ਹੋ ਰਿਹਾ, ਕਿਤੇ ਕੁੰਕਮ ਦਾ, ਕਿਤੇ ਚੰਦਨ ਦਾ। ਕਹਿੰਦੇ ਜਿਹੜੀਆਂ ਚੰਗੀਆਂ ਸੁਗੰਧੀਦਾਰ ਵਸਤੂਆਂ ਨੇ ਉਹਦਾ ਚਰਚਨ ਕੀਤਾ ਗਿਆ।
ਸਰਬ ਪ੍ਰਕਾਰ ਤਿਆਰ ਜਬ ਜੋਇਓ, ਸ਼੍ਰੀ ਸਤਿਗੁਰ ਕੋ ਆਮਨ ਹੋਇਓ।
ਜਦੋਂ ਸਾਰਾ ਦਰਬਾਰ ਸਤਿਗੁਰਾਂ ਦਾ ਸਜ ਕੇ ਤਿਆਰ ਹੋ ਗਿਆ, ਤੋ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਰਬਾਰ ਵਿੱਚ ਆਏ। ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਸਜੇ ਹੋਏ ਦਰਬਾਰ ਵਿੱਚ। ਹੁਣ ਮੇਰੇ ਸਾਹਿਬ ਬਿਨਾਂ ਦਰਬਾਰ ਭਾਵੇਂ ਬੜਾ ਚੰਗਾ ਲੱਗਾ ਸਜਿਆ ਹੋਵੇ, ਗੁਰੂ ਬਿਨਾਂ ਥੋੜੀ ਸੋਭਦਾ। ਸਤਿਗੁਰੂ ਜੀ ਆਏ ਤੇ ਦਰਬਾਰ ਨੂੰ ਚਾਰ ਚੰਨ ਲੱਗ ਗਏ। ਜਿਹੜਾ ਚਣਿਆ ਹੋਇਆ ਚੰਦੋਆ ਸੀ ਉਹ ਵੀ ਕਹਿੰਦੇ ਬੜਾ ਸੁੰਦਰ ਪ੍ਰਤੀਤ ਹੋਣ ਲੱਗ ਪਿਆ, ਬੜਾ ਸੋਹਣਾ ਦਰਬਾਰ ਸਜ ਗਿਆ। ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਦਰਬਾਰ ਵਿੱਚ ਚੱਲ ਕੇ ਆਏ।
ਸੁੰਦਰ ਬੀਚ ਪਰਿਆਂਕ ਡਸਾਵਾ,
ਬੜਾ ਸੋਹਣਾ ਪਲੰਘਾ ਵਿਚਕਾਰ ਡਾਇਆ ਹੋਇਆ ਚੰਦੋਏ ਦੇ ਥੱਲੇ, ਬੜਾ ਸੁੰਦਰ ਪਲੰਘਾ। ਪਲੰਘਾ ਵੀ ਕੋਈ ਸਧਾਰਨ ਥੋੜੀ ਹੈ, ਕਹਿੰਦੇ ਉਹ ਪਲੰਘੇ ਦੇ ਜਿਹੜੇ ਪਾਵੇ ਨੇ ਹਾਥੀ ਦੇ ਦੰਦ ਦੇ ਬਣੇ ਹੋਏ, ਬੜੇ ਸੁੰਦਰ, ਬੜਾ ਸੋਹਣਾ ਪਲੰਘਾ ਹੈ।
ਉਜਲ ਆਸਤਰਨ ਤੋਂ ਛਾਵਾ,
ਬੜੇ ਸੋਹਣੇ ਉਜਵਲ ਕੱਪੜੇ ਦੇ ਨਾਲ, ਬਿਸਤਰੇ ਦੇ ਨਾਲ ਉਸ ਪਲੰਘੇ ਨੂੰ ਟੱਕਿਆ ਹੋਇਆ।
ਸੇਜ ਬੰਦ ਗੁੰਫੇ ਜੁੱਤ ਜ਼ਰੀ,
ਸੇਜਾ ਬੰਦ ਰੱਖੇ ਹੋਏ ਨੇ, ਗੁੰਫੇ ਰੱਖੇ ਹੋਏ ਲਟਕਦੇ ਨੇ, ਜਰੀਦਾਰ ਕੱਪੜੇ ਹਨ।
ਉੱਪਰ ਆਏ ਬਿਰਾਜੇ ਹਰੇ,
ਉਪਾਧਾਨ ਸਰਾਣਾ ਰੱਖਿਆ ਹੋਇਆ ਗੋਲ, ਇੱਕ ਪਾਸੇ ਪਿਛਲੇ ਪਾਸੇ ਵੱਡਾ, ਤੇ ਉਸ ਸੋਹਣੇ ਜੇ ਪਲੰਘੇ ਤੇ ਹਰੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆ ਕੇ ਉਸ ਪਲੰਘੇ ਤੇ ਬੈਠੇ, ਬਲਿਹਾਰ ਭਾਈ ਸੰਤੋਖ ਸਿੰਘ ਤੋਂ ਕੁਰਬਾਨ। ਇੱਕ ਇੱਕ ਗੱਲ ਨੂੰ ਇੰਨੀ ਬਰੀਕੀ ਨਾਲ ਲਿਖਦੇ ਨੇ, ਪ੍ਰਤੀਤ ਹੀ ਨਹੀਂ ਹੁੰਦਾ ਕਿ ਕਥਾ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ, ਏਦਾਂ ਜਾਪਦਾ ਵੀ ਸਾਹਮਣੇ ਦਰਸ਼ਨ ਕਰ ਰਹੇ ਹਾਂ। ਪ੍ਰਤੱਖ ਦਰਸ਼ਨ ਕਰਾਉਂਦੇ, ਕਿਸੇ ਪ੍ਰਕਾਰ ਦੀ ਕਮੀ ਛੱਡੀ ਹੈ ਕੋਈ? ਆ ਵੇਖੋ ਕਿਵੇਂ ਸਾਰੇ ਪਹਿਲਾਂ ਦਰਬਾਰ ਦਾ ਨਕਸ਼ਾ ਬੰਨਿਆ, ਵੀ ਏਦਾਂ ਦਾ ਦਰਬਾਰ, ਏਦਾਂ ਜਾਪਦਾ ਵੀ ਉੱਥੇ ਹੀ ਲੈ ਜਾਂਦੇ ਨੇ ਸੁਰਤ ਭਾਈ ਸੰਤੋਖ ਸਿੰਘ ਜੀ, ਉੱਥੇ ਹੀ ਸੁਰਤ ਟਿਕਾ ਲੈਂਦੇ ਨੇ, ਇਹੋ ਜਿਹਾ ਸੋਹਣਾ ਦਰਬਾਰ। ਤੇ ਜਦੋਂ ਪਲੰਘਾ ਸਜਿਆ, ਚੰਦੋਏ ਥੱਲੇ ਲੱਗੇ ਹੋਏ ਹੋਏ ਇਸ ਪਲੰਘੇ ਤੇ ਹਰੀ ਕ੍ਰਿਸ਼ਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਣ ਕੇ ਬੈਠੇ ਹਨ।
ਪਾਟ ਨਕੀਬ ਬਧਾਵਤ ਜਸ ਕੋ,
ਬਾਹਰ ਪੱਟ ਖੜੇ ਹੋਏ, ਨਕੀਬ ਖੜੇ ਹੋਏ, ਉਹ ਜਸ ਵਧਾ ਰਹੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਕਰ ਰਹੇ ਨੇ। ਸੰਗਤ ਜੀ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਰਬਾਰ ਚ ਸਜ ਗਏ ਨੇ, ਆ ਜਾਓ। ਜਿਨ੍ਹਾਂ ਨੇ ਮਹਾਰਾਜ ਜੀ ਦੇ ਦੀਦਾਰ ਪਰਸੜੇ ਨੇ, ਉਹ ਪੱਟ ਤੇ ਨਕੀਬ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ।
ਆਏ ਸੁਪੱਟ ਸਿਪਰ ਗਏ ਅਸਕੂ,
ਸੂਰਮੇ ਵੀ ਸਨ, ਸਿਪਾਹੀ ਵੀ ਨੇ, ਜਿਹੜੇ ਢਾਲਾਂ ਰੱਖੀਆਂ ਹੋਈਆਂ ਮੋਢਿਆਂ ਤੇ, ਕਿਰਪਾਨਾਂ ਗਾਤਰੇ ਪਾਈਆਂ ਹੋਈਆਂ, ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੀ ਸਭਾ ਵਿੱਚ ਚੱਲ ਕੇ ਆਏ ਹਨ।
ਬ੍ਰਿੰਦ ਮਸੰਦ ਮੇਵੜੇ ਠਾਂਡੇ,
ਬੜੇ ਮਸੰਦ ਮੇਵੜੇ ਅਰਦਾਸੀਏ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਖੜੇ ਹਨ।
ਜੋ ਅਰਦਾਸ ਕਰੇ ਮੁਖ ਬਾਡੇ,
ਜਿਹੜੇ ਅਰਦਾਸਾਂ ਕਰਦੇ ਨੇ ਸੰਗਤ ਦੀਆਂ, ਜਿਹੜਾ ਕੋਈ ਮਾਈ ਭਾਈ ਆਉਂਦਾ ਉਹਦੀ ਅਰਦਾਸ ਸਤਿਗੁਰਾਂ ਦੇ ਪਵਿੱਤਰ ਚਰਨਾਂ ਚ ਅਰਦਾਸੀਏ ਕਰਦੇ ਹਨ।
ਚਵਰਦਾਰ ਲੈ ਚਵਰ ਖੜੇ ਆ,
ਸੋਨੇ ਦੇ ਚਵਰ ਫੜੇ ਹੋਏ, ਦੋ ਚਵਰ ਬਰਦਾਰ ਨੇ, ਇੱਕ ਸੱਜੇ ਖੜਾ ਇੱਕ ਖੱਬੇ ਖੜਾ, ਦੋਵੇਂ ਸਤਿਗੁਰਾਂ ਦੇ ਸੀਸ ਤੇ ਵਾਰੋ ਵੇਰੀ ਚਵਰ ਚਲਾਉਂਦੇ ਹਨ।
ਪੈਰੇ ਬਸਤਰਨ ਬੇਸ ਖਰੇ ਹੈ,
ਬੜੇ ਸੋਹਣੇ ਕੱਪੜੇ ਬਸਤਰ ਉਹਨਾਂ ਚਵਰ ਬਰਦਾਰਾਂ ਨੇ ਵੀ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਚਾਰੋ ਓਰ ਚਲਾਵੇ ਕਰਤੇ,
ਚਾਰੇ ਪਾਸੇ ਸਤਿਗੁਰਾਂ ਦੇ ਸੀਸ ਤੇ ਚਵਰ ਚਲਾਉਂਦੇ ਹਨ।
ਢੋਰਤ ਚਵਰ ਹੰਸ ਜਨ ਚਰਤੇ,
ਹੰਸ ਮਾਨੋ ਜਿਵੇਂ ਉੱਡ ਕੇ ਕਦੇ ਸੱਜੇ ਕਦੇ ਖੱਬੇ ਜਾਂਦਾ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਚਵਰ ਝੂਲਦਾ ਹੈ।
ਸ਼੍ਰੀ ਹਰਿਕ੍ਰਿਸ਼ਨ ਬਿਰਾਜਤ ਬੈਸੇ, ਬ੍ਰਹਮ ਗਿਆਨ ਕੀ ਮੂਰਤ ਜੈਸੇ,
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸੋਹਣੇ ਸਿੰਘਾਸਣਾ ਤੇ ਬੈਠੇ ਨੇ, ਬਾਲ ਰੂਪ ਚ ਨੇ, ਤੇ ਇਸ ਤਰ੍ਹਾਂ ਬੈਠੇ ਬਿਰਾਜਮਾਨ ਹੋ ਰਹੇ ਨੇ ਮਾਨੋ ਜਿਵੇਂ ਬ੍ਰਹਮ ਗਿਆਨ ਦੀ ਮੂਰਤ ਦਾ ਪ੍ਰਕਾਸ਼ ਹੋ ਰਿਹਾ ਹੋਵੇ। ਪੂਰਨ ਬ੍ਰਹਮ ਗਿਆਨ ਦੀ ਮੂਰਤੀ ਆਣ ਕੇ ਬਿਰਾਜਮਾਨ ਹੋ ਗਈ ਹੋਵੇ। ਐਸੇ ਸਤਿਗੁਰੂ ਜੀ ਆਣ ਬਿਰਾਜੇ ਹਨ।
ਬਾਲਕ ਰੂਪ ਅੰਗ ਸੁਕੁਮਾਰਾ,
ਬਾਲਕ ਰੂਪ ਨੇ ਸਰੀਰ ਦੇ ਅੰਗ ਹਾਲੇ ਬੜੇ ਕੋਮਲ ਤੇ ਕੋਲੇ ਕੂਲੇ ਹਨ, ਕੋਮਲ ਹਨ ਤੇ ਬਾਲ ਅਵਸਥਾ ਵਿਚ ਹਨ।
ਬ੍ਰਿਧ ਬੁੱਧ ਕੇ ਮੈਦ ਉਦਾਰਾ,
ਸਰੀਰ ਬਾਲ ਸਰੀਰ ਹੈ ਪਰ ਬੁੱਧੀ ਬੜੀ ਬਿਰਧ ਹੈ, ਵਿਸ਼ਾਲ ਬੁੱਧੀ। ਬੁੱਧ ਇਤਨੀ ਵਿਸ਼ਾਲ ਹੈ ਕਿ ਦੁਨੀਆਂ ਦੇ ਸਾਰੇ ਸੰਸਾਰ ਦੇ ਜੀਵਾਂ ਨੂੰ ਬੁੱਧੀ ਪ੍ਰਦਾਨ ਕਰਨ ਵਾਲੇ ਆਪ ਨੇ। ਜਿੰਨੇ ਜੀਵਾਂ ਦੀ ਬੁੱਧੀ ਆ ਉਹਨਾਂ ਨੂੰ ਬੁੱਧ ਪ੍ਰਦਾਨ ਕਰਨ ਵਾਲੇ, ਸਦਬੁੱਧੀ ਪ੍ਰਦਾਨ ਕਰਨ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪ ਹਨ।
ਰੁਚਿਰ ਰਕਤ ਚਰਣਾ ਬੁਝ ਸੋਹੇ,
ਚਰਨ ਬੜੇ ਸੁੰਦਰ, ਆਹਾ ਬਲਿਆਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੋਂ ਕਹਿੰਦੇ ਲਾਲ ਸੁਰਖ ਚਰਨ ਨੇ, ਲਾਲ ਰੰਗ ਦੇ ਚਰਨ ਤੇ ਮਹਾਰਾਜ ਜੀ ਦੇ ਜਿਹੜੇ ਨਖੂਨ ਨੇ ਨਾ ਚਰਨ ਗੋਰੇ ਚਿੱਟੇ ਤੇ ਜਿਹੜੇ ਨੋਹ ਨੇ ਉਹ ਲਾਲ ਸੁਰਖ ਨੇ ਬੜੇ ਸੁੰਦਰ। ਏਦਾਂ ਜਾਪਦਾ ਵੀ ਇੱਕ ਇੱਕ ਚਰਨ ਦਾ ਨੋਹ ਉਹ ਕੀਮਤੀ ਲਾਲ ਹੋਵੇ, ਇੱਕ ਇੱਕ ਕੀਮਤੀ ਲਾਲ ਹੋਵੇ।
ਜਿਨੋ ਹੀਰ ਜੋਗੀ ਜਨ ਮੋਹੇ,
ਇਹੋ ਜਿਹੇ ਸੋਹਣੇ ਚਰਨ ਨੇ ਜਿਨ੍ਹਾਂ ਨੂੰ ਵੇਖ ਕੇ ਯੋਗੀਆਂ ਦੇ ਮਨ ਵੀ ਮੋਹੇ ਜਾਂਦੇ ਨੇ। ਇਹੋ ਜਿਹੇ ਪਵਿੱਤਰ ਚਰਨ ਕਿ ਯੋਗੀਆਂ ਦੇ ਮਨ ਵੀ ਮੋਹੇ ਜਾਂਦੇ ਹਨ।
ਸੂਖਮ ਬਸਤਰ ਗਰੇ ਮੈਂ ਜਾਮਾ,
ਬੜੇ ਸੋਹਣੇ ਸੂਖਮ ਧਾਗੇ ਦਾ ਬਣਿਆ ਹੋਇਆ ਕੱਪੜਾ, ਉਹਦਾ ਬਣਿਆ ਹੋਇਆ ਜਾਮਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ।
ਤੁੰਗ ਸਿਕੰਦ ਦੁਕੂਲ ਬੇਰਾਮਾ,
ਸਤਿਗੁਰਾਂ ਦੇ ਮੋਢੇ ਉੱਚੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਤੇ ਉੱਚਿਆਂ ਮੋਢਿਆਂ ਦੇ ਉੱਤੇ ਬੜਾ ਸੁੰਦਰ ਦਕੂਲ, ਬੜਾ ਸੋਹਣਾ ਬਸਤਰ ਉਹ ਮਹਾਰਾਜ ਜੀ ਦੇ ਮੋਢੇ ਤੇ ਸਜ ਰਿਹਾ ਹੈ।
ਜਰੇ ਜਵਾਰ ਕੁੰਡਲ ਕਰਨ,
ਤੇ ਮਹਾਰਾਜ ਜੀ ਦੇ ਸੀਸ ਤੇ ਸੋਹਣੀ ਜਗ੍ਹਾ ਤੇ ਕਲਗੀ ਵੀ ਸੁਭਾਏ ਮਾਨ ਹੈ।
ਕਰਨ ਕਟਕ ਹਾਟਕ ਸ਼ੁਭ ਬਰਨ,
ਹੱਥਾਂ ਦੇ ਵਿੱਚ ਸੋਨੇ ਦੇ ਕੜੇ ਪਾਏ ਹੋਏ, ਹਾਟਕ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਕੜੇ ਸਵਰਨ ਦੇ ਉਹ ਮਹਾਰਾਜ ਜੀ ਦੇ ਹੱਥਾਂ ਵਿੱਚ ਨੇ। ਉਹਨਾਂ ਕੜਿਆਂ ਵਿੱਚ ਵੀ ਨਗ ਜੜੇ ਹੋਏ, ਉਹਨਾਂ ਕੜਿਆਂ ਵਿੱਚ ਵੀ ਕੋਰਦਾਰ ਹੀਰੇ ਜੜੇ ਹੋਏ, ਬੜੀ ਆਭਾ ਵਧਾ ਰਹੇ ਨੇ।
ਸਿਰ ਪਰ ਚੀਰਾ ਚਿਤਰਤ ਰੰਗ,
ਬੜੇ ਸੋਹਣੇ ਰੰਗ ਰੰਗ ਦਾ ਚਿਤਰਤ ਚੀਰਾ ਜਿਹਦੇ ਚ ਚਿੱਤਰਕਾਰੀਆਂ ਕੀਤੀਆਂ ਹੋਈਆਂ ਉਹ ਚੀਰਾ ਸੀਸ ਤੇ ਸਜਾਇਆ ਹੋਇਆ।
ਤਿਸ ਪਰ ਸ਼ੋਭਤ ਜਿਗਾ ਉਤੰਗ,
ਬੜੀ ਸੋਹਣੀ ਉੱਚੀ ਜਿਗਾ ਮਹਾਰਾਜ ਜੀ ਦੇ ਸੀਸ ਦੇ ਉੱਤੇ ਸੁਭਾਏ ਮਾਨ ਹੈ।
ਜਰੇ ਉਹ ਸੁਹਾ ਜਰੇ ਉਜਰਾਓ ਦਮਕਤ ਹੀਰੇ,
ਉਹਦੇ ਵਿੱਚ ਕੀਮਤੀ ਜੜਾਊ ਜੜੇ ਹੋਏ ਤੇ ਹੀਰੇ ਦਮਕ ਰਹੇ ਨੇ। ਜਿਹੜੀ ਜਿਗਾ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੀਸ ਤੇ ਸਜੀ ਹੋਈ ਹੈ ਨਾ, ਉਸ ਜਿਗਾ ਦੇ ਵਿੱਚ ਗੁਰੂ ਖਾਲਸਾ ਜੀ ਹੀਰੇ ਜੜੇ ਹੋਏ ਨੇ, ਬੜੇ ਸੋਹਣੇ ਹੀਰੇ ਦਮਕਦੇ ਨੇ, ਪ੍ਰਕਾਸ਼ ਕਰਦੇ ਨੇ।
ਕੋਰਦਾਰ ਸੁੰਦਰ ਬਿਦਚੀਰੇ,
ਕੋਰਦਾਰ ਹੀਰੇ ਨੇ, ਕੋਈ ਏਦਾਂ ਨੀ ਵੀ ਪੱਥਰ ਜੇ ਥੱਪ ਦਿੱਤੇ ਨੇ, ਉਹਨਾਂ ਹੀਰਿਆਂ ਨੂੰ ਚੰਗੀ ਤਰ੍ਹਾਂ ਘਾੜਿਆ ਘੜਿਆ ਹੋਇਆ। ਹੀਰੇ ਨੂੰ ਘੜਨਾ ਬੜਾ ਔਖਾ ਹੁੰਦਾ, ਪੱਥਰ ਹੈ ਬੜਾ ਮਜ਼ਬੂਤ, ਇਹਨੂੰ ਘੜਨ ਵਾਸਤੇ ਕੋਈ ਦੂਸਰਾ ਹੀਰਾ ਚਾਹੀਦਾ, ਹੀਰੇ ਨਾਲ ਹੀ ਇਹਨੂੰ ਘੜਿਆ ਜਾਂਦਾ। ਬੜੇ ਬੜੇ ਸੋਹਣੇ ਢੰਗ ਨਾਲ ਕੋਰਦਾਰ ਕਰਕੇ ਉਹਨਾਂ ਹੀਰਿਆਂ ਨੂੰ ਸੁੰਦਰ ਵਿਧੀ ਦੇ ਨਾਲ ਚੀਰੇ ਦਸਤਾਰ ਦੇ ਵਿੱਚ ਮਹਾਰਾਜ ਜੀ ਦੇ ਲੱਗੇ ਹੋਏ ਨੇ।
ਸ਼ਾਰਦ ਚੰਦ ਸੰਪੂਰਨ ਬਦਨ,
ਕਹਿੰਦੇ ਜਿਵੇਂ ਆ ਕੱਤਕ ਦੀ ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਹੁੰਦਾ ਨਾ, ਸਭ ਤੋਂ ਸੁੰਦਰ ਹੁੰਦਾ ਕੱਤਕ ਦੀ ਪੂਰਨਮਾਸ਼ੀ ਦਾ ਚੰਦਰਮਾ, ਇਹਨੂੰ ਸਰਦ ਰੁੱਤ ਦਾ ਚੰਦਰਮਾ ਕਹਿੰਦੇ ਨੇ। ਕਹਿੰਦੇ ਜਿਵੇਂ ਸਰਦ ਰੁੱਤ ਦਾ ਚੰਦਰਮਾ ਬੜਾ ਸੁੰਦਰ ਹੁੰਦਾ ਨਾ, ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਸੁੰਦਰ ਹੈ, ਬੜਾ ਸੁੰਦਰ ਸਰੂਪ, ਇਤਨਾ ਸੁੰਦਰ ਕਿ ਜਿਹੜਾ ਵੇਖ ਲਏ ਉਹਦਾ ਮਨ ਮੋਹਿਆ ਜਾਂਦਾ, ਮੋਹਿਆ ਜਾਂਦਾ, ਦਰਸ਼ਨ ਕਰਦੇ ਹੀ ਮੋਹਿਆ ਜਾਂਦਾ। ਨਾਂ ਵੀ ਹਰ ਕ੍ਰਿਸ਼ਨ ਹੈ, ਕ੍ਰਿਸ਼ਨ ਦਾ ਮਤਲਬ ਹੈ ਕ੍ਰਿਸ਼ ਕਰ ਲੈਣਾ, ਖਿੱਚ ਲੈਣਾ, ਆਕਰਸ਼ਿਤ ਕਰ ਲੈਣਾ, ਜਿਹਦੇ ਵੱਲ ਵੇਖਦੇ ਨੇ ਬਸ ਉਹਦਾ ਮਨ ਹਰ ਲੈਂਦੇ ਨੇ, ਖਿੱਚ ਲੈਂਦੇ ਨੇ। ਐਸਾ ਸਤਿਗੁਰਾਂ ਦਾ ਸੁੰਦਰ ਸਰੂਪ ਸਰਦ ਰੁੱਤ ਦੀ ਚੰਦਰਮਾ ਜੈਸਾ ਸੰਪੂਰਨ ਬਦਨ ਹੈ।
ਉਤ ਚਾਂਦਨੀ ਮੁਸਕਤ ਰਦਨ,
ਕਹਿੰਦੇ ਜਦੋਂ ਮੁਸਕਰਾਉਂਦੇ ਨੇ ਨਾ ਤੇ ਏਦਾਂ ਲੱਗਦਾ ਜਿਵੇਂ ਚੰਦਰਮਾ ਦੀ ਚਾਂਦਨੀ ਖਿੜਦੀ ਹੋਵੇ। ਦੇਖੋ ਅਲੰਕਾਰ ਬੰਧ ਰਹੇ, ਜਿਵੇਂ ਚੰਦਰਮਾ ਦੀ ਚਾਂਦਨੀ ਪਸਰਦੀ ਹੈ, ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਮੁਸਕਰਾਉਂਦੇ ਨੇ ਤੇ ਚਿਹਰੇ ਦੇ ਵਿੱਚੋਂ ਜਿਹੜੇ ਦੰਦ ਦਿਸਦੇ ਨੇ ਉਹ ਚਮਕਦੇ ਹੋਏ ਦੰਦ ਏਦਾਂ ਪ੍ਰਤੀਤ ਹੁੰਦੇ ਨੇ ਜਿਵੇਂ ਚੰਦਰਮਾ ਦੀ ਚਾਨਣੀ ਦਾ ਪ੍ਰਕਾਸ਼ ਹੋਵੇ।
ਸਿੱਖਨ ਕੇਰ ਬਿਲੋਚਨ ਜੋਰਾ,
ਔਰ ਗੁਰੂ ਕੇ ਸਿੱਖਾਂ ਦੇ ਨੇਤਰ ਉਹ ਮਹਾਰਾਜ ਜੀ ਦੇ ਸਰੂਪ ਵੱਲ ਜੁੜੇ ਹੋਏ ਨੇ, ਜੁੜੇ ਹੋਏ ਅੱਖਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਿਹਰੇ ਨੂੰ ਸਿੱਖਾਂ ਦੀਆਂ ਅੱਖਾਂ ਨਿਹਾਰੀ ਜਾਂਦੀਆਂ ਨੇ, ਵੇਖੀ ਜਾਂਦੀਆਂ ਨੇ।
ਮਨੋ ਨਿਹਾਰਤ ਚੀਰ ਚਾਰ ਚਕੋਰਾ,
ਏਦਾਂ ਜਾਪਦਾ ਜਿਵੇਂ ਚਕੋਰਾ ਨੇ ਚੰਦਰਮਾ ਵੱਲ ਨਿਗਾਹ ਲਾਈ ਹੋਵੇ। ਚਕੋਰਾ ਨੇ ਨਾ ਚੰਦਰਮਾ ਵੱਲ ਵੇਖੀ ਜਾਂਦੀਆਂ, ਵੇਖੀ ਜਾਂਦੀਆਂ, ਰਜਦੀਆਂ ਹੀ ਨਹੀਂ, ਸਾਰੀ ਰਾਤ ਚਕੋਰ ਚੰਨ ਨੂੰ ਵੇਖੀ ਜਾਂਦੀ ਹੈ, ਜਦੋਂ ਤੱਕ ਚੰਦਰਮਾ ਅੱਖਾਂ ਤੋਂ ਓਹਲੇ ਨਹੀਂ ਹੋ ਜਾਂਦਾ। ਇਨ ਬਿਨ ਇਸੇ ਤਰ੍ਹਾਂ ਸਿੱਖਾਂ ਦੇ ਨੇਤਰ ਚਕੋਰ ਬਣੇ ਹੋਏ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਚੰਦਰਮਾ, ਔਰ ਸਿੱਖਾਂ ਦੇ ਨੇਤਰ ਚਕੋਰਾਂ ਵਾਂਗ ਇੱਕ ਟੱਕੀ ਲਾ ਕੇ ਵੇਖੀ ਜਾਂਦੇ ਨੇ।
ਸਰਬ ਸਭਾ ਜਬ ਪੂਰਨ ਭਈ,
ਸਾਰੀ ਸਭਾ ਪੂਰਨ ਹੋ ਗਈ, ਦਰਬਾਰ ਸਜ ਗਿਆ, ਸੰਗਤਾਂ ਸਾਰੇ ਦਰਬਾਰ ਦੇ ਵਿੱਚ ਆ ਕੇ ਸਜ ਗਈਆਂ।
ਬਸਤਰ ਵਿਭੂਖਣ ਤੇ ਦੁੱਤਮਈ,
ਬੜੇ ਸੋਹਣੇ ਬਸਤਰ ਵਿਭੂਖਣ ਗਹਿਣੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਣ ਲੱਗੇ।
ਗਾਵੇ ਸ਼ਬਦ ਰਾਗ ਧੁਨ ਪਾਏ,
ਉਧਰ ਕੀਰਤਨੀਏ ਬੈਠੇ ਨੇ ਗੁਰੂ ਦਰਬਾਰ ਵਿੱਚ, ਕੀਰਤਨ ਦੀ ਝੜੀ ਲਾ ਦਿੱਤੀ ਹੈ ਰਾਗੀ ਸਿੰਘਾਂ ਨੇ, ਕੀਰਤਨ ਸ਼ੁਰੂ ਕਰ ਦਿੱਤਾ, ਰਬਾਬੀਆਂ ਨੇ ਰਬਾਬਾ ਸੁਰ ਕੀਤੀਆਂ ਤੇ ਕੀਰਤਨ ਕਰ ਰਹੇ ਹਨ।
ਹੋਤ ਨਿਹਾਲ ਜਿਨੋ ਮਨ ਲਾਏ,
ਜਿਨ੍ਹਾਂ ਜਿਨ੍ਹਾਂ ਨੇ ਆਪਣਾ ਮਨ ਕੀਰਤਨ ਚ ਲਾਇਆ, ਸੁਣ ਰਹੇ ਨੇ ਕੀਰਤਨ ਤੇ ਦਰਸ਼ਨ ਕਰ ਰਹੇ ਨੇ, ਉਹ ਨਿਹਾਲ ਹੋਈ ਜਾ ਰਹੇ ਨੇ, ਉਹ ਨਿਹਾਲ ਨਿਹਾਲ। ਮਹਾਰਾਜ ਜੀ ਦੇ ਬਚਨ ਰਾਗ ਨਟ ਨਾਰਾਇਣ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਨਟ ਨਾਰਾਇਣ। ਮਹਾਰਾਜ ਜੀ ਕਹਿੰਦੇ ਭਈ ਗਲਤਾਨ ਹਾਲ, ਨਿਹਾਲ ਨਿਹਾਲ ਨਿਹਾਲ। ਜਦੋਂ ਦਰਸ਼ਨ ਕਰਦੇ ਨੇ ਉਧਰ ਕੀਰਤਨ ਦੀ ਆਵਾਜ਼ ਕੰਨਾਂ ਚ ਪੈਂਦੀ ਹੈ ਸ਼ਬਦ ਦੀ, ਤੇ ਸ਼ਬਦ ਨੂੰ ਸੁਣ ਕੇ ਜਿਨ੍ਹਾਂ ਨੇ ਆਪਣਾ ਮਨ ਉੱਥੇ ਲਾ ਲਿਆ ਉਹ ਨਿਹਾਲ ਨਿਹਾਲ ਹੋ ਰਹੇ ਨੇ।
ਦ੍ਰਿਪ ਜੈ ਸਿੰਘ ਨਾਲ ਭੇਜਿਓ ਜੋਏ,
ਇਧਰ ਰਾਜੇ ਜੈ ਸਿੰਘ ਨੇ ਆਪਣਾ ਜਿਹੜਾ ਪ੍ਰਧਾਨ ਵਜ਼ੀਰ ਭੇਜਿਆ ਹੋਇਆ,
ਤੇ ਚਿੰਨ ਕਰਿਓ ਹਕਾਰਨ ਸੋਏ,
ਮਹਾਰਾਜ ਜੀ ਨੇ ਉਹਨੂੰ ਸੱਦ ਲਿਆ ਵੀ ਬੁਲਾ ਲਓ ਹੁਣ, ਉਹਨੂੰ ਜਿਹੜਾ ਸਾਨੂੰ ਮਿਲਣ ਆਇਆ ਉਹਨੂੰ ਬੁਲਾ ਲਵੋ। ਸਤਿਗੁਰਾਂ ਨੇ ਉਹਨੂੰ ਸੱਦਾ ਭੇਜ ਦਿੱਤਾ।
ਨੌਬਤ ਬਾਜਤ ਦੁਆਰ ਅਗਾਰੇ,
ਸਤਿਗੁਰਾਂ ਦੇ ਦਰਵਾਜੇ ਮੂਹਰੇ ਨੌਬਤਾਂ ਵੱਜ ਰਹੀਆਂ ਨੇ, ਖੁਸ਼ੀ ਦੀਆਂ ਨੌਬਤਾਂ ਵੱਜ ਰਹੀਆਂ, ਨਗਾਰੇ ਵੱਜ ਰਹੇ ਨੇ।
ਆਏ ਤਹਾਂ ਬੰਧਨ ਕੋ ਧਾਰੇ,
ਰਾਜੇ ਜੈ ਸਿੰਘ ਦਾ ਉਹ ਪ੍ਰਧਾਨ ਵਜ਼ੀਰ ਪਹੁੰਚਿਆ, ਉਹਨੇ ਆ ਕੇ ਪਹਿਲਾਂ ਦਰਵਾਜੇ ਤੇ ਬਾਹਰ ਜਿੱਥੋਂ ਅੰਦਰ ਪ੍ਰਵੇਸ਼ ਕਰਨਾ ਸੀ ਪਹਿਲਾਂ ਬਾਹਰਲੇ ਦਰਵਾਜੇ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸਗਲੇ ਉਪਾਇਨ ਆਗੇ ਧਰਕੇ,
ਅੰਦਰ ਆਇਆ, ਸਾਰੀਆਂ ਪਟਾਵਾਂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਰੱਖੀਆਂ ਹਨ।
ਮਰੀ ਹੋਏ ਭਾਉ ਕਰਕੇ,
ਬੜੇ ਭਾਉ ਨਾਲ ਵਿਨਿਮਰ ਹੋ ਕੇ, ਪਤਾ ਸੀ ਉਹਨੂੰ ਕਿਸੇ ਮਹਾਂਪੁਰਖ ਗੁਰੂ ਪੀਰ ਕੋਲ ਕਿਵੇਂ ਆਈ ਦਾ ਮਰਿਆਦਾ ਦਾ ਪਤਾ ਸੀ। ਉਸ ਵਜ਼ੀਰ ਨੇ ਆਪਣੀ ਵਜ਼ੀਰ ਪੁਣੇ ਦਾ ਹੰਕਾਰ ਦਾ ਤਿਆਗ ਕਰਕੇ, ਹਉਮੈ ਨੂੰ ਤਿਆਗ ਕੇ, ਪੂਰਨ ਤੌਰ ਤੇ ਵਿਨਿਮਰੀ ਭੂਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਸ਼੍ਰੀ ਸਤਿਗੁਰ ਕੇ ਆਏ ਹਜ਼ੂਰਾ, ਕੀਨ ਬਿਲੋਕਨ ਦਰਸ਼ਨ ਰੂਰਾ,
ਸਤਿਗੁਰਾਂ ਦੇ ਹਜ਼ੂਰ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਐਸੇ ਦਰਸ਼ਨ ਜਿਨ੍ਹਾਂ ਦੇ ਦਰਸ਼ਨ ਪਰਸਦਿਆਂ ਮਨ ਹਰਿਆ ਜਾਂਦਾ, ਜਿਨ ਮਨ ਹਰਾ ਹਮਾਰਾ, ਮਨ ਹੀ ਹਰਿਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸ ਕੇ।
ਸ਼੍ਰੀ ਸਤ ਬਸਤਰ ਬਿਭੂਖਣ ਸੁੰਦਰ ਪਹਿਰੇ,
ਬੜੇ ਸੋਹਣੇ ਬਸਤਰ ਬਿਭੂਖਣ ਗਹਿਣੇ ਸੁੰਦਰ ਮਹਾਰਾਜ ਜੀ ਨੇ ਪਹਿਨੇ ਹੋਏ ਨੇ।
ਸਭਨ ਬੀਚ ਬੈਠੇ ਚਿੱਤ ਠਹਿਰੇ,
ਸਾਰਿਆਂ ਦੇ ਵਿੱਚ ਬੈਠੇ ਨੇ, ਜਿੰਨੀ ਸੰਗਤ ਹੈ ਸਾਰਿਆਂ ਦੇ ਮਨ ਟਿਕੇ ਹੋਏ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਮਨ ਸਾਰਿਆਂ ਦੇ ਟਿਕਾ ਵਿੱਚ ਆਏ ਹੋਏ ਨੇ।
ਆਨ ਆਨ ਸੰਗਤ ਦਰਸ਼ਨ ਤੇ, ਭਾਂਤ ਭਾਂਤ ਭੇਟਨ ਅਰਪੰਤੇ,
ਸੰਗਤਾਂ ਆ ਰਹੀਆਂ ਨੇ ਬਾਰੋ ਬੇਰੀ, ਭਾਂਤ ਭਾਂਤ ਦੀਆਂ ਪਿਟਾਵਾਂ, ਸੋਹਣੀਆਂ ਸੋਹਣੀਆਂ ਪਿਟਾਵਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਭੇਟ ਕਰ ਕਰਕੇ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਨੇ।
ਮਨੋ ਕਾਮਨਾ ਪੂਰਨ ਹੋਵਤ,
ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਸਭ ਦੀਆਂ ਮਨੋ ਕਾਮਨਾਵਾਂ ਪੂਰਨ ਹੋ ਰਹੀਆਂ। ਜੋ ਜੋ ਮਨ ਚ ਕਾਮਨਾ ਧਾਰ ਕੇ ਆਉਂਦੇ ਨੇ, ਮਨਸਾ ਧਾਰ ਜੋ ਘਰ ਤੇ ਆਵੇ, ਜੋ ਜੋ ਮਨਸਾ ਕਰਕੇ ਹਿਰਦੇ ਵਿੱਚ ਆਉਂਦੇ ਨੇ, ਸਤਿਗੁਰਾਂ ਦੇ ਦਰਸ਼ਨ ਪਰਸ ਕੇ ਉਹਨਾਂ ਦੀਆਂ ਉਹ ਮਨਸਾਵਾਂ ਪੂਰਨ ਹੋ ਰਹੀਆਂ ਨੇ।
ਇਤੇ ਅਰਦਾਸ ਨਗਰ ਖਰੋਵਤ,
ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਨ ਵਾਸਤੇ ਸਤਿਗੁਰਾਂ ਦੇ ਸਨਮੁਖ ਖੜਦੇ ਹਨ।
ਨਰ ਨਾਰੀ ਪਿਕਵੈ ਬਲਿਹਾਰੇ,
ਬਹੁਤ ਸਾਰੇ ਨਰ ਨਾਰੀਆਂ ਮਹਾਰਾਜ ਜੀ ਦਾ ਸੋਹਣਾ ਸਰੂਪ ਵੇਖ ਬਲਿਹਾਰ ਜਾ ਰਹੇ ਨੇ, ਕੁਰਬਾਨ ਜਾ ਰਹੇ ਹਨ।
ਅਨੇਕ ਦੇਸ਼ ਕੇ ਕਰੈ ਜੁਹਾਰੀ,
ਅਨੇਕਾਂ ਦੇਸ਼ਾਂ ਦੇ ਲੋਕ ਆਉਂਦੇ ਨੇ, ਜੁਹਾਰਾਂ ਕਰ ਰਹੇ ਨੇ, ਭਾਂਤ ਭਾਂਤ ਨਾਲ ਨਮਸਕਾਰਾਂ ਕਰਦੇ ਨੇ। ਕੋਈ ਡੰਡੇ ਵੱਤ ਡਿੱਗ ਕੇ ਨਮਸਕਾਰ ਕਰ ਰਿਹਾ, ਕੋਈ ਅਸ਼ਟਾਂਗ ਡੰਡੋਤੀ ਕਰ ਰਿਹਾ।
ਗੁਰ ਸਮਾਜ ਕੋ ਪਿਕ ਪ੍ਰਧਾਨਾ,
ਜਿਹੜਾ ਪ੍ਰਧਾਨ ਆਇਆ ਰਾਜੇ ਜੈ ਸਿੰਘ ਦਾ, ਉਹਨੇ ਸਤਿਗੁਰਾਂ ਦਾ ਸਾਜ ਸਮਾਜ ਵੇਖਿਆ, ਮਹਾਰਾਜ ਜੀ ਦੇ ਦਰਬਾਰ ਦੀ ਆਭਾ ਵੇਖੀ, ਵੇਖ ਕੇ ਦੰਗ ਰਹਿ ਗਿਆ। ਐਸੀ ਆਭਾ ਉਹਨੇ ਤਾਂ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਨਹੀਂ ਸੀ ਵੇਖੀ, ਜਿਹੋ ਜੀ ਆਭਾ ਮਹਾਰਾਜ ਜੀ ਦੇ ਦਰਬਾਰ ਦੀ। ਇਹ ਸੱਚਾ ਦਰਬਾਰ ਹੈ ਨਾ, ਝੂਠੇ ਦਰਬਾਰ ਤਾਂ ਪ੍ਰਧਾਨ ਨੇ ਬੜੇ ਵੇਖੇ ਸੀ, ਪਰ ਸੱਚਾ ਦਰਬਾਰ ਸਤਿਗੁਰਾਂ ਦਾ ਪਹਿਲੀ ਵਾਰ ਵੇਖਿਆ, ਵੇਖਦਿਆਂ ਦੰਗ ਹੋ ਗਿਆ। ਮਹਾਰਾਜ ਜੀ ਦਾ ਸਾਜ ਸਮਾਜ ਵੇਖਿਆ,
ਹਰਖ ਭਰਿਓ ਜੋਰਤ ਜੁਗ ਪਾਨਾ,
ਹਰਖ ਨਾਲ ਖੁਸ਼ੀ ਨਾਲ ਭਰਿਆ ਹੋਇਆ ਦੋਵੇਂ ਹੱਥ ਜੋੜਦਾ।
ਧਰ ਪਰ ਧਰ ਸਿਰ ਬੰਧਨ ਕੀਨ,
ਜ਼ਮੀਨ ਤੇ ਸਿਰ ਰੱਖ ਕੇ ਇਹਨੇ ਬੰਦਨਾ ਕੀਤੀ ਹੈ।
ਬੈਠੇ ਉਹ ਸਨਮੁਖ ਸ਼ਰਧਾ ਪੀਨ,
ਸ਼ਰਧਾ ਦੇ ਰੰਗ ਵਿੱਚ ਭਿੱਜਾ ਹੋਇਆ, ਪਿਆਰ ਦੇ ਰੰਗ ਵਿੱਚ ਭਿੱਜਾ ਹੋਇਆ ਸਤਿਗੁਰਾਂ ਦੇ ਸਨਮੁਖ ਬੈਠ ਗਿਆ।
ਪਾਨ ਬੰਦ ਪੁਨ ਬਿਨੈ ਬਖਾਨੀ,
ਦੋਵੇਂ ਹੱਥ ਜੋੜੇ ਨੇ ਪ੍ਰਧਾਨ ਵਜ਼ੀਰ ਨੇ, ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕੇ
ਜੈਪੁਰ ਮੈਂ ਜਿਸ ਕੀ ਰਾਜਧਾਨੀ,
ਬੇਨਤੀ ਸ਼ੁਰੂ ਕੀਤੀ। ਮਹਾਰਾਜ ਜੈਪੁਰ ਰਿਆਸਤ ਵਿੱਚ ਜਿਸ ਰਾਜੇ ਦੀ ਰਾਜਧਾਨੀ ਹੈ,
ਨਾਮ ਨ੍ਰਿਪਤ ਜੈ ਸਿੰਘ ਸਵਾਈ,
ਉਸ ਰਾਜੇ ਦਾ ਨਾਂ ਹੈ ਰਾਜਾ ਜੈ ਸਿੰਘ ਸਵਾਈ।
ਸ਼ਾਹ ਸਮੀਪੀ ਰਹੇ ਸਦਾਈ,
ਬਾਦਸ਼ਾਹ ਦੇ ਕੋਲ ਰਹਿੰਦਾ ਰੋਜ, ਬਾਦਸ਼ਾਹ ਔਰੰਗਜ਼ੇਬ ਦਾ ਨਿਕਟਵਰਤੀ ਉਹਦੇ ਨਾਲ ਹੀ ਰਹਿੰਦਾ ਹੈ।
ਦਿਨ ਅਰਜ਼ੀ ਕਰ ਜ਼ੋਰ ਉਚਾਰੇ,
ਉਹਨੇ ਆਪ ਜੀ ਦੇ ਚਰਨਾਂ ਵਿੱਚ ਅਰਜ਼ੀ ਕੀਤੀ ਹੈ।
ਨਮਸਕਾਰ ਪਦ ਪਦਮ ਉਚਾਰੇ,
ਆਪ ਜੀ ਦੇ ਪਵਿੱਤਰ ਚਰਨਾਂ ਤੇ ਉਹਨੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ।
ਰਾਵਰ ਦਰਸ਼ਨ ਤਰਨ ਮਨਿੰਦ,
ਮਹਾਰਾਜ ਆਪ ਜੀ ਦੇ ਦਰਸ਼ਨ ਤਰਨ ਸੂਰਜ ਦੇ ਸਮਾਨ ਹਨ।
ਅੰਧਕਾਰ ਗਨ ਕਸ਼ਟ ਬਿਲੰਦ,
ਅੰਧਕਾਰ ਦੇ ਕਸ਼ਟਾਂ ਨੂੰ, ਜਿਹੜੇ ਕਸ਼ਟ ਰੂਪੀ ਅੰਧਕਾਰ ਨੇ, ਉਸ ਅੰਧਕਾਰ ਨੂੰ ਤੁਹਾਡੇ ਪਵਿੱਤਰ ਸੂਰਜ ਸਮਾਨ ਦਰਸ਼ਨ ਦੂਰ ਕਰ ਦੇਣ ਵਾਲੇ ਨੇ, ਅੰਧਕਾਰ ਦਾ ਨਾਸ਼ ਕਰ ਦੇਣ ਵਾਲੇ ਹਨ।
ਕਰਤ ਲਾਲ ਸਾਰੇ ਦੇ ਮਾਨੇ, ਦੀਜੈ ਆਏ ਦਰਸ ਇਸ ਥਾਨੇ।
ਮਹਾਰਾਜ ਜੀ ਰਾਜੇ ਜੈ ਸਿੰਘ ਨੇ ਆਪਣੇ ਮਨ ਚ ਲਾਲਸਾ ਕੀਤੀ ਹੈ, ਦਿੱਲੀ ਚ ਬੈਠੇ ਨੇ, ਕਿ ਤੁਸੀਂ ਕਿਰਪਾ ਕਰੋ, ਦਇਆ ਕਰਕੇ ਦਿੱਲੀ ਆ ਕੇ ਮੈਨੂੰ ਦਰਸ਼ਨ ਦਿਓ। ਇਹ ਲਾਲਸਾ ਰਾਜੇ ਜੈ ਸਿੰਘ ਨੇ ਆਪਣੇ ਮਨ ਵਿੱਚ ਕੀਤੀ ਤੁਹਾਡੇ ਦਰਸ਼ਨਾਂ ਦੀ।
ਦਿੱਲੀਪੁਰ ਕੀ ਸੰਗਤ ਸਾਰੇ,
ਦਿੱਲੀਪੁਰ ਨਗਰ ਵਿੱਚ ਜਿੰਨੀ ਸੰਗਤ ਹੈ ਸਾਰੀ ਸੰਗਤ,
ਕਰਨ ਕਰੋ ਨਿਹਾਲ ਆਪ ਇੱਕ ਵਾਰੇ,
ਇੱਕ ਵਾਰ ਚੱਲੋ ਆਪ ਜੀ ਦਿੱਲੀ, ਦਿੱਲੀ ਚੱਲ ਕੇ ਉੱਥੇ ਚਰਨ ਪਾਓ ਤੇ ਦਿੱਲੀ ਦੀਆਂ ਸੰਗਤਾਂ ਨੂੰ ਨਿਹਾਲ ਕਰੋ।
ਕਾਰਨ ਔਰ ਏਕ ਸਮਾਹੋ,
ਮਹਾਰਾਜ ਇਹਦੇ ਵਿੱਚ ਇੱਕ ਹੋਰ ਕਾਰਨ ਹੈ।
ਜੈ ਸਿੰਘ ਨ੍ਰਿਪ ਅਵਲੋਕਿਓ ਪਾਓ,
ਰਾਜੇ ਜੈ ਸਿੰਘ ਨੇ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ, ਬਾਦਸ਼ਾਹ ਨੇ ਰਾਜੇ ਜੈ ਸਿੰਘ ਨੂੰ ਆਪਣੇ ਕੋਲ ਵੇਖਿਆ।
ਕਯੋ ਸ਼ਾਹ ਔਰੰਗ ਨੇ ਐਸੇ,
ਰਾਜੇ ਜੈ ਸਿੰਘ ਦੀ ਡਿਊਟੀ ਲਾਈ ਹੈ ਬਾਦਸ਼ਾਹ ਔਰੰਗਜ਼ੇਬ ਨੇ, ਕਿ ਹੇ ਰਾਜਾ ਜੈ ਸਿੰਘ, जिवें किवें करना कर
गुरु हकारो जैसे कैसे
जिवें किवें करके सतगुरां नूं इत्थे बुला मैं भी उहनां दे दर्शन करना चाहुंदा। राजे जय सिंह दी इह ड्यूटी बादशाह औरंगजेब ने लाई है, बादशाह औरंगजेब भी तुहाडे दर्शन करना चाहुंदा है।
शाह लिखाए पटियो परवाना,
बादशाह ने अपना यह बेनती पत्र भी आप जी दे चरणा विच भेजिया लिख के,
इमकै नवी सिंध दिए पाना,
इदां कह के वह परवाना उस वजीर ने लागे नवी सिंध बैठा सी उहनू पकड़ाया, ओ परवाना पढ़न वास्ते
लेकर पटियो सुनायो गुर को,
ओ परवाना पढ़ के सतगुरां नूं सुनाया जो उस परवाने च लिखिया सी, बेनती लिखी हुई सी बादशाह वल्लों ओ गुरु हरकृष्ण साहब नूं सुनाई है।
आशा लख्यो शाह के उर को,
बादशाह दे मन दा आशा सतगुरु जी ने जान लिया।
हर भूपत की बिन है पछाने,
महाराज जी ने राजे जय सिंह दी बेनती नूं भी पछाणिया के राजे जय सिंह दी बहुत ज्यादा भावना है। उन्हें भावना नाल औरंगजेब तो दुनियावी बिरती वाला है पर जय सिंह दे मन विच साडे दर्शना दी भावना है।
दूती जेती प्रात बखाने,
महाराज जी भी समझ गए भी ए सारी खेड करन वाला साडा वड्डा भरा राम राय है। राम राय ने बादशाह कोल चुगली कीती है, साडी साडी दूती कीती है।
कारण सकल जान मन माए, श्री हर कृष्ण जिनो गम नाई,
महाराज जी ने सारे कारण समझ ले भी की कारण है दिल्ली जान दा, क्यों बुलाया जा रहा है सानू दिल्ली, वो सारे कारण महाराज जी नू समझदिया देरी नहीं लगी। ऐसे सतगुरु जी जिन्हां नू किसी प्रकार का कोई गम नहीं है, सारिया गमां तो रहत ने, इत्थे तक उन्हां दे दर्शन करके ही नहीं गम रहिंदे, उन्हां नू किवें कोई गम हो सकदा। कहंदे सारिया गमां तो महाराज जी रहत हन,
संध्या लग सब सभा मजारी,
संध्या वेले तक सतगुरु जी ने सारी सभा दे अंदर
दर्शन देत तेरे सुख धारे,
सारिया नू दर्शन देंदे रहे, संध्या वेले तक बैठे सारी संगत नू दर्शन दे के निहाल कीता।
गावत शब्द भोग जब परयो,
रबाबी कीर्तन कर रहे सन, कीर्तन करदिया शब्द दी जद उन्होंने समाप्ति करके भोग पाया है,
कि अरदास मेवड़ो खरियो,
तो मेवड़े ने दीवान दी समाप्ति दी अरदास कीती सतगुरां दे चरणा विच,
उठ सतगुर गमने निज मंदर,
सतगुरु जी दीवान दी समाप्ति करके सारिया नूं दर्शन देण तों बाद उठ के अपने मंदरां विच अपने महलां विच आए हन।
बैठे सेज मनोहर अंदर,
बड़ी सोहनी सेज है, मनोहर सेज है, उस सेजा दे उत्ते आण के सतगुरु जी बैठे हन।
सने सने सगरे निज थान,
सने सने सहजे सहजे सारे आपो अपनिया थावां ते,
पहुंचे नर समेत प्रधान,
पहुंच गए आपो अपने आसना ते, जेड़ा वजीर आया सी उन्ने भी अपने डेरे ते पहुंचना कीता, सतगुरां कोल रुखसत लै के ओह भी अपने डेरे ते गया।
राम राय मत सर को धर के,
गल्लां हो रहियां ने के राम राय ने बड़ी भारी ईरखा कीती है,
किन सदूती शाह सिखर के,
चुगली कीती सतगुरां दी अपने वल्लों राम राय ने, बादशाह नू पट्टी पढ़ाई, बादशाह नू सिख्या सिखाई है।
सतगुर श्री हर कृष्ण हकारे,
और सतगुरु श्री गुरु हर कृष्ण साहब जी महाराज जी नू तदे बादशाह ने अपने कोल दिल्ली बुलाया है।
कीरतपुर बिरतांत विस्तारे,
सारे कीरतपुर नगर विच बिरतांत पसर गया भी राम राय ने आ करतूत कीती, नहीं तां बादशाह ने सतगुरां नू नहीं सी बुलाउणा, ਇਹ ਤਾਂ ਰਾਮ ਰਾਏ ਨੇ ਇਦਾਂ ਦਾ ਕੰਮ ਕੀਤਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ।
ਨੈਨੀ ਕੀ ਇਹ ਕਿੰਨੀ ਬਾਤ,
ਇਹ ਗੱਲ ਚੰਗੀ ਨਹੀਂ ਕੀਤੀ ਰਾਮ ਰਾਏ ਨੇ, ਆਹ ਕੰਮ ਚੰਗਾ ਨਹੀਂ ਕੀਤਾ।
ਅੰਜ ਸਤ ਦੁਐਸ਼ ਬਖਿਆਤ,
ਆਪਣੇ ਛੋਟੇ ਭਰਾ ਨਾਲ ਜਿਹੜੇ ਹਾਲੇ ਬਾਲ ਰੂਪ ਚ ਨੇ, ਜਿਨ੍ਹਾਂ ਦੇ ਮਨ ਚ ਨਾ ਕੋਈ ਕਪਟ ਹੈ ਨਾ ਕੋਈ ਵੈਰ ਵਿਰੋਧ ਹੈ, ਉਹਨਾਂ ਨਾਲ ਈਰਖਾ ਕਰ ਰਿਹਾ। ਕਹਿੰਦੇ ਕਿੰਨੀ ਹੈਰਾਨੀ ਦੀ ਬਾਤ ਹੈ, ਬਾਲਕ ਨਾਲ ਤਾਂ ਓਦਾਂ ਹੀ ਕੋਈ ਈਰਖਾ ਨਹੀਂ ਕਰਦਾ, ਤੇ ਉਹ ਤਾਂ ਆਪਣੇ ਸਕੇ ਭਾਈ ਨਾਲ ਜੋ ਹਾਲੇ ਬਾਲ ਰੂਪ ਚ ਨੇ ਉਹਨਾਂ ਨਾਲ ਇੰਨੀ ਦੁਵੈਸ਼ ਤੇ ਈਰਖਾ ਕਰ ਰਿਹਾ।
ਲੜਕਾਪਨ ਮੈਂ ਆਇਆ ਸਰੀਰ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਾਲੇ ਬਾਲ ਰੂਪ ਵਿੱਚ ਹਨ,
ਕਰੇ ਹਕਾਰਨ ਨੋ ਰੰਗ ਬੀਰ।
ਵੇਖੋ ਰਾਮ ਰਾਏ ਨੂੰ ਲਾਜ ਨਹੀਂ ਆਈ, ਉਹਨੇ ਇਹੋ ਜਿਹੇ ਬਾਲ ਰੂਪ ਸਤਿਗੁਰਾਂ ਨੂੰ ਵੀ ਬਾਦਸ਼ਾਹ ਕੋਲ ਬੁਲਾਉਣ ਵਾਸਤੇ ਕਹਿ ਦਿੱਤਾ ਵੀ ਬਾਦਸ਼ਾਹ ਉਹਨਾਂ ਨੂੰ ਆਪਣੇ ਕੋਲ ਬੁਲਾ ਤੇ ਹੁਣ ਨੁਰੰਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੇ ਕੋਲ ਬੁਲਾ ਰਿਹਾ।
ਦੁਸ਼ਟ ਮਾ ਬਾਦੀ ਦੁਖਦਾਏ,
ਔਰੰਗਜ਼ੇਬ ਜੋ ਬੜਾ ਵੱਡਾ ਦੁਸ਼ਟ ਹੈ ਬਾਦੀ ਹੈ ਤੇ ਸਾਰਿਆਂ ਸੰਤਾਂ ਮਹਾਂਪੁਰਖਾਂ ਨੂੰ ਦੁੱਖ ਦੇਣ ਵਾਲਾ ਦੁਖਦਾਈ ਹੈ।
ਹੱਥ ਬਿਲੰਦ ਜੋ ਕਰਤ ਸਦਾਏ,
ਜਿਹੜਾ ਬੜਾ ਵੱਡਾ ਹਠੀਆ ਔਰੰਗਜ਼ੇਬ ਤਾਂ ਬੜਾ ਹਠੀ ਹੈ, ਉਹ ਤਾਂ ਬਹੁਤ ਜ਼ਿਆਦਾ ਵੱਡਾ ਹੱਠ ਹੈ ਤੇ ਹਰ ਵੇਲੇ ਹੱਠ ਕਰਦਾ ਹੈ।
ਕੋ ਜਾਣੇ ਕਿਆ ਕਹੇ ਇਹਨੋ ਕੋ,
ਕੌਣ ਜਾਣੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਉੱਥੇ ਜਾਣ ਤੇ ਬਾਦਸ਼ਾਹ ਪਤਾ ਨੀ ਕੀ ਕਵੇ ਇਹਨਾਂ ਨੂੰ ਵੀ ਕੀ ਕਰਕੇ ਵਿਖਾਓ।
ਦਵੈਖਕ ਪ੍ਰਾਤਾ ਨਿਕਟ ਜਿਨੋ ਕੇ,
ਤੇ ਫਿਰ ਦਵੈਸ਼ੀ ਭਰਾ ਉਹਨਾਂ ਦੇ ਕੋਲ ਹੈ, ਉਹ ਪਤਾ ਨੀ ਕੀ ਕਰਾਵੇ ਬਾਦਸ਼ਾਹ ਨੂੰ ਕਹਿ ਕੇ। ਰਾਮ ਰਾਏ ਦਵੈਸ਼ੀ ਹੈ, ਉਹ ਵੀ ਔਰੰਗਜ਼ੇਬ ਵੀ ਦਵੈਸ਼ੀ ਤੇ ਦਵੈਸ਼ੀ ਰਾਮ ਰਾਏ ਵੀ ਹੈ, ਉਹ ਨਾਲ ਲੱਗ ਕੇ ਪਤਾ ਨੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੀ ਕਹਿਣ ਕੀ ਕਰਾਉਣ।
ਸੰਤ ਫਕੀਰ ਗੈਤ ਜੋ ਕਨੇ,
ਔਰੰਗਜ਼ੇਬ ਤਾਂ ਏਡਾ ਪਾਪੀ ਆ, ਉਹ ਤਾਂ ਵੱਡੇ ਵੱਡੇ ਮਹਾਂਪੁਰਖਾਂ ਨੂੰ ਫੜ ਲਿਆ ਉਹਨੇ, ਸ਼ਰਮਦ ਵਰਗੇ ਫਕੀਰਾਂ ਨੂੰ ਵੀ ਪਕੜ
ਲਿਆ
ਔਰ ਉਹਨਾਂ ਨਾਲ ਬਹਿਸ ਕਰਕੇ ਉਹਨਾਂ ਦੇ ਪ੍ਰਾਣ ਹੀ ਖਤਮ ਕਰ ਦਿੱਤੇ। ਵੱਡੇ ਵੱਡੇ ਮਹਾਂਪੁਰਖਾਂ ਨੂੰ ਫਕੀਰਾਂ ਨੂੰ ਇਹਨੇ ਫਾਹੇ ਚਾੜਦਿਆਂ ਦੇਰੀ ਨੀ ਲਾਈ ਨੁਰੰਗੇ ਨੇ।
ਕਰਤ ਨਹੀਂ ਪਰਮੇਸ਼ੁਰ ਤ੍ਰਾਤ,
ਜਿਹੜਾ ਰੱਬ ਦਾ ਡਰ ਨਹੀਂ ਰੱਖਦਾ ਆਪਣੇ ਮਨ ਚ, ਪਰਮੇਸ਼ੁਰ ਦਾ ਭੈ ਖੌਫ ਨਹੀਂ ਕਰਦਾ।
ਮਹਾਮੂਢ ਚੈ ਸ਼ਰਾ ਪ੍ਰਕਾਸ਼,
ਮਹਾਮੂਰਖ ਆਪਣੀ ਸ਼ਰ੍ਹਾਂ ਦਾ ਪ੍ਰਕਾਸ਼ ਚਾਹੁੰਦਾ, ਕਿਸੇ ਤਰੀਕੇ ਉਹਦੀ ਸ਼ਰ੍ਹਾਂ ਦਾ ਵਾਧਾ ਹੋਵੇ, ਬਸ ਇਹੀ ਉਹਦੀ ਬਿਰਤੀ ਬਣੀ ਹੋਈ ਹੈ।
ਇਮ ਕੀਰਤਪੁਰ ਮੈਂ ਬੋ ਕਹੈ,
ਏਦਾਂ ਕੀਰਤਪੁਰ ਸਾਹਿਬ ਚ ਸਿੱਖਾਂ ਵਿੱਚ ਚਰਚਾ ਹੋ ਰਹੀ, ਇਸ ਗੱਲ ਦੀਆਂ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ।
ਨਹੀਂ ਬਾਤ ਇਹ ਨੀ ਕੀ ਲਹੈ,
ਸਭ ਕਹਿ ਰਹੇ ਨੇ, ਕਹਿੰਦੇ ਚੰਗੀ ਗੱਲ ਨਹੀਂ, ਰਾਮ ਰਾਏ ਵਾਸਤੇ ਗੱਲ ਚੰਗੀ ਨਹੀਂ।
ਅਨਬਨ ਐ ਤੂੰ ਕਿਮ ਬਨ ਆਵੈ,
ਚੰਗਾ ਨਹੀਂ ਕੀਤਾ ਰਾਮ ਰਾਏ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦਸ਼ਾਹ ਕੋਲ ਜਾਣ ਇਹ ਵੀ ਚੰਗਾ ਨਹੀਂ, ਇਹ ਅਨਬਣੀ ਗੱਲ ਹੋ ਗਈ, ਹੁਣ ਕਿਵੇਂ ਬਣੇਗੀ।
ਲਗੂ ਬੈ ਸਤਗੁਰ ਦੁਸ਼ਟ ਬੁਲਾਵੈ,
ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲ ਰੂਪ ਚ ਨੇ, ਉਧਰ ਦੁਸ਼ਟ ਬਾਦਸ਼ਾਹ ਔਰੰਗਜ਼ੇਬ ਉਹਨਾਂ ਨੂੰ ਆਪਣੇ ਕੋਲ ਬੁਲਾ ਰਿਹਾ, ਹੁਣ ਕੀ ਹੋਵੇਗਾ ਕੀ ਬਣੇਗਾ। ਏਦਾਂ ਦੀਆਂ ਵਿਚਾਰਾਂ ਸਿੱਖਾਂ ਵਿੱਚ ਹੋ ਰਹੀਆਂ ਨੇ, ਚਰਚਾ ਹੋ ਰਹੀ ਹੈ ਕੀ ਕੀਤਾ ਜਾਵੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਉਹ ਪਵਿੱਤਰ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।